ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ ਕੈਲਡਨ, ਜਾਂ ਤੁਸੀਂ ਫੋਨ ਕਰੋ 9058409000,
647-646-3000।
ਪਿੰਜ਼ਾ ਡਿਪੂ ਦਾ ਪਿੰਜ਼ਾ ਆਏ ਹਾਏ ਓਏ ਹੋਏ, ਪਿੰਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੰਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੰਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀਆ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੰਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੰਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੰਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 9054562020। ਅਮਨਦੀਪ ਕਪਲਾ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਬੜੇ ਮਾਣ ਨਾਲ ਪੇਸ਼ ਕਰਦੇ ਨੇ 32ਵਾਂ ਕੈਨੇਡਾ ਕਬੱਡੀ ਕੱਪ 2025, ਜਿਸ ਵਿੱਚ ਚੋਟੀ ਦੀਆਂ 6 ਟੀਮਾਂ ਵਿੱਚ ਚੋਟੀ ਦੇ ਕਬੱਡੀ ਦੇ ਖਿਡਾਰੀ ਖੇਡਣਗੇ। ਕੈਨੇਡਾ ਕਬੱਡੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕੈਨੇਡਾ ਕਬੱਡੀ ਕੱਪ ਕਿਚਨਰ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਕਿਚਨਰ ਮੈਮੋਰੀਅਲ ਆਡੀਟੋਰੀਅਮ ਵਿੱਚ ਹੋਣਗੇ। 9 ਅਗਸਤ ਦਿਨ ਸ਼ਨੀਵਾਰ ਨੂੰ ਸਾਨਾ ਦੇ ਭੇਡ ਵਜਣਗੀਆਂ ਥਾਪੀਆਂ ਤੇ ਕਬੱਡੀ ਦੀ ਹੋਵੇਗੀ ਸਿਖਰ। ਟਿਕਟਾਂ $55, $75, $100 ਤੇ VVIP। ਕਿਸੇ ਕਿਸਮ ਦੀ ਜਾਣਕਾਰੀ ਲਈ 647-988-0034 ਜਾਂ ਫਿਰ 416-276-1337 ਤੇ ਸੰਪਰਕ ਕਰੋ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕੈਨੇਡਾ ਕਬੱਡੀ ਕੱਪ 2025।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600. 647-295-4600. HK Tire Center.
पिज्जा डिपो आ रहा है डंडा स्वीट वेस्ट पर और इस बार सेलिब्रेशन है ग्रैंड।
ग्रैंड ओपनिंग हो रही है सैटरडे 2 अगस्त को एट 4986 डंडा स्ट्रीट वेस्ट।
पहले 100 गेस्ट को मिलेगा पिज्जा बिल्कुल फ्री एंड मीडियम पिज्जा विद 2 टॉपिंग सिर्फ $5 में।
तो आ जाओ फैमिली और दोस्तों के साथ और सेलिब्रेट करो पिज्जा डिपो के नए स्टोर की ग्रैंड ओपनिंग।
स्वाद भी सेलिब्रेशन भी सिर्फ पिज्जा डिपो के साथ। सर्विंग अक्रॉस कनाडा। फॉर मोर इन्फॉर्मेशन विजिट pizzadepot.ca।
भाई सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट दाला सब्जियां दी वन स्टॉप शॉप। नाले साडे कोल इंडिया वाले भांडे प्लेटां बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशंस विचों जिथे मर्जी आ जाओ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਸ਼ੁੱਕਰਵਾਰ ਦਾ ਦਿਨ ਆ ਜੀ, ਵੀਕਐਂਡ। ਵੈਸੇ ਵੀਕਐਂਡ ਨੂੰ ਲੋਕ ਖੁਸ਼ ਮੂਡ ਦੇ ਵਿੱਚ ਹੁੰਦੇ ਨੇ, ਪਰ ਆਹ ਹੁਣ ਜਿਹੜੀ 1 ਤਰੀਕ ਨੂੰ ਖਬਰ ਆਈ ਆ ਸਾਡੇ ਗੁਆਂਢੀਆਂ ਦੀਆਂ, ਇਹਨੇ ਥੋੜਾ ਜਿਹਾ ਨਿਰਾਸ਼ ਕੀਤਾ। ਕਾਰਨੀ ਸਾਹਿਬ ਵੀ ਡਿਸਅਪੁਆਇੰਟਡ ਨੇ, ਤੇ ਇਸ ਕਰਕੇ ਲੱਗਦਾ ਵੀ ਆ ਜਿਹੜਾ ਵੀਕਐਂਡ ਆ ਉਹ ਆਮ ਲੋਕਾਂ ਦਾ ਥੋੜਾ ਜਿਹਾ ਖੁਸ਼ਕ ਜਿਹਾ ਨਿਕਲੂਗਾ। ਫਿਕਰ ਚਿੰਤਾ ਥੋੜੀ ਬਹੁਤ ਤੁਸੀਂ ਮੰਨੋ ਭਾਵੇਂ ਨਾ ਮੰਨੋ ਇਹੋ ਹੀ ਜਾਂਦੀ ਆ, ਖਾਸ ਕਰਕੇ ਇਹੋ ਜਿਹੜੇ ਡਿਸੀਜਨਸ ਹੋਣ ਜਿਨ੍ਹਾਂ ਨੂੰ ਲੋਕ ਸਮਝਦੇ ਆ ਵੀ ਉਹਨਾਂ ਦੀ ਜ਼ਿੰਦਗੀ ਤੇ ਸੱਚੀ ਮੁੱਚੀ ਅਸਰ ਪਾਉਂਦੇ ਆ, ਲੋਕ ਸਮਝਦੇ ਆ। ਕਿੰਨਾ ਕੁ ਪੈਂਦਾ ਅਸਰ ਉਹ ਅਲੱਗ ਇਸ਼ੂ ਆ, ਪਰ ਪੈਂਦਾ ਜ਼ਰੂਰ ਆ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਬਿਜ਼ਨਸ ਪਹਿਲਾਂ ਹੀ ਡਾਊਨ ਨੇ, ਜਿਨ੍ਹਾਂ ਦੀਆਂ ਜੌਬਸ ਚਲੀਆਂ ਗਈਆਂ ਨੇ, ਜਾ ਰਹੀਆਂ ਨੇ, ਕੰਮ ਦੇ ਘੰਟੇ ਘੱਟ ਲੱਗ ਰਹੇ ਨੇ, ਉਹਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਦੇ ਕੰਮ ਦੇ ਘੰਟੇ ਆ ਜਿਹੜੇ ਹੋਰ ਘੱਟ ਜਾਣਗੇ ਤੇ ਕਈਆਂ ਦੀ ਛੁੱਟੀ ਵੀ ਹੋਜੂਗੀ। ਸਾਡੇ ਜਿਹੜੇ ਲੀਡਰ ਆ ਉਹ ਬਿਆਨ ਦੇ ਰਹੇ ਨੇ ਇਸ ਸਬੰਧੀ, ਦੁਨੀਆ ਲੈਵਲ ਦੇ ਉੱਤੇ ਡਿਸਕਸ਼ਨ ਚੱਲ ਰਹੀ ਹੈ। ਆਲਰੇਡੀ ਜਿਹੜੇ ਕੈਨੇਡਾ ਮੈਕਸੀਕੋ ਤੇ ਅਮਰੀਕਾ ਚ ਜਿਹੜੀਆਂ ਚੀਜ਼ਾਂ ਚਲੋ ਜਾ ਰਹੀਆਂ ਨੇ ਉਹ ਤੋਂ ਬਿਨਾਂ ਜਿਹੜੀਆਂ ਉਹਦੇ ਅੰਡਰ ਕਵਰ ਨਹੀਂ ਹੁੰਦੀਆਂ, ਉਹਨਾਂ ਦੇ ਉੱਤੇ ਟੈਰਿਫ ਆ ਜਿਹੜਾ ਉਹ 35% ਜਿਹੜਾ ਹੈਗਾ ਉਹ ਲਾਗੂ ਆ ਜਿਹੜਾ ਹੋ ਜਾਣਾ। ਹੁਣ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਡੇਢ ਸਾਲ ਤੋਂ ਇਕਾਨਮੀ ਸਲੋ ਚੱਲ ਰਹੀ ਹੈ। ਸਲੋ ਚੱਲਦੀ ਇਕਾਨਮੀ ਦੇ ਵਿੱਚ ਆਮ ਜਿਹੜਾ ਸ਼ਹਿਰੀ ਹੈ ਉਹਦੀ ਮਾਨਸਿਕ ਹਾਲਤ ਸਮਝਣੀ ਥੋੜੀ ਜਿਹੀ ਔਖੀ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਦੇ ਕੋਲ ਜੌਬਸ ਹੈਗੀਆਂ ਵੀ ਨੇ, ਜਿਨ੍ਹਾਂ ਦਾ ਕੰਮ ਸੋਹਣਾ ਵੀ ਚੱਲਦਾ ਕਿਉਂਕਿ ਆਲੇ ਦੁਆਲੇ ਪ੍ਰਚਾਰ ਹੋ ਰਿਹਾ, ਇਸ ਕਰਕੇ ਉਹ ਗੱਲ ਨੂੰ ਮੈਗਨੀਫਾਈ ਕਰਕੇ ਵੇਖਦੇ ਆ, ਫਿਕਰ ਚਿੰਤਾ ਦੇ ਵਿੱਚ ਰਹਿੰਦੇ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸੱਚੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਵੱਡੀ ਬਣ ਜਾਣੀ ਹੈ, ਤੇ ਕਿਸੇ ਐਂਗਲ ਤੋਂ ਵੇਖੀਏ ਬਣ ਵੀ ਸਕਦੀ ਹੈ ਵੱਡੀ। ਇਸ ਦੀ ਜੜ ਇਸ ਗੱਲ ਦੇ ਵਿੱਚ ਪਈ ਹੈ, ਆਪਾਂ ਸਾਰੇ ਸਮਝਦੇ ਹਾਂ ਵੀ ਅਸੀਂ ਸਾਡੇ ਗੁਆਂਢੀਆਂ ਦੇ ਉੱਤੇ ਓਵਰ ਡਿਪੈਂਡੈਂਟ ਰਹੇ ਇੰਨੇ ਸਾਲ। ਇਹ ਡਿਸੀਜਨ ਆਮ ਬੰਦੇ ਨੇ ਨਹੀਂ ਲੈਣਾ ਹੁੰਦਾ, ਇਹ ਡਿਸੀਜਨ ਸਾਡੇ ਪੋਲੀਟੀਸ਼ੀਅਨਸ ਨੇ, ਸਾਡੇ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਨੇ ਲੈਣੇ ਹੁੰਦੇ ਨੇ। ਹੁਣ ਇਹਦੇ ਚ ਦੋਸ਼ ਤੁਸੀਂ ਜਿਹਨੂੰ ਮਰਜ਼ੀ ਜੇ ਦੇ ਦਿਓ, ਕਿਸੇ ਕੋਈ ਕਹਿ ਦਿੰਦਾ ਜੀ ਇਹ ਸਿਰਫ ਟਰੰਪ ਸਾਹਿਬ ਆਏ ਨੇ ਉਹਨਾਂ ਨੇ ਡਿਸੀਜਨ ਲੈ ਲਿਆ, ਕੋਈ ਕਹਿੰਦਾ ਜੀ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ ਕਿਸੇ ਤੇ, ਕੋਈ ਕਹਿੰਦਾ ਜੀ ਇਹ ਟਰੰਪ ਸਾਹਿਬ ਤਾਂ ਮੋਹਰਾ ਨੇ ਡਿਸੀਜਨ ਤਾਂ ਜਿਹੜਾ ਲਿਆ ਉਹ ਲਿਆ, ਕੋਈ ਕਹਿੰਦਾ ਜੀ ਇਹ ਜਿਹੜੀ ਪਾਲਿਸੀ ਆ ਹੁਣ ਮੇਕ ਅਮੈਰੀਕਾ ਗ੍ਰੇਟ ਅਗੇਨ ਇਸ ਕਰਕੇ ਜ਼ਰੂਰੀ ਆ। ਆਪੋ ਆਪਣੀਆਂ ਜਿੰਨੇ ਸਿਰ ਜਿੰਨੀਆਂ ਖੋਪੜੀਆਂ ਤੇ ਉਨੇ ਵਿਚਾਰ। ਪਰ ਆਮ ਕੈਨੇਡੀਅਨ ਆ ਜਿਹੜਾ ਉਹ ਜ਼ਰੂਰ ਚਿੰਤਾ ਦੇ ਵਿੱਚ ਆ। ਮੈਨੂੰ ਨਹੀਂ ਪਤਾ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੀ ਚਿੰਤਾ ਜਿਹੜੀ ਉਹ ਸੱਚੀ ਮੁੱਚੀ ਹੁੰਦੀ ਆ ਕਿ ਫੋਕੀ ਹੁੰਦੀ ਆ, ਇਸ ਗੱਲ ਦਾ ਮੈਨੂੰ ਨਹੀਂ ਪਤਾ ਗਾ। ਇਹ ਤਾਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ, ਨਾਲੇ ਜ਼ਰੂਰੀ ਥੋੜ੍ਹਾ ਹੁੰਦਾ ਜਿਹੜੀ ਗੱਲ ਆ ਉਹ ਰੇਡੀਓ 'ਤੇ ਡਿਸਕਸ ਹੀ ਕਰਨੀ ਆ, ਹੈ ਨਾ, ਇਹ ਵੀ ਜ਼ਰੂਰੀ ਨਹੀਂ ਨਾ ਹੁੰਦਾ। ਇਸ ਕਰਕੇ ਭਾਈ ਪੋਲੀਟੀਸ਼ੀਅਨਸ ਦਾ ਜਿਹੋ ਜਿਹਾ ਸੁਭਾਅ ਹੁੰਦਾ ਉਹਦੇ ਮੁਤਾਬਕ ਅੰਦਾਜ਼ਾ ਲਾ ਲਿਓ ਵੀ ਸੱਚੀ ਮੁੱਚੀ ਫਿਕਰ ਹੈਗਾ ਕਿ ਨਹੀਂ ਹੈਗਾ। ਬਾਕੀ ਇਹ ਹੈ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਬਈ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦੇ ਨੂੰ ਤੇ ਛੋਟੇ ਬਿਜ਼ਨਸਿਸ ਨੂੰ ਇੰਨੇ ਗੰਭੀਰ ਚੈਲੰਜ ਹੋਣ ਜਾ ਰਹੇ ਨੇ ਵੀ ਆਹ ਟੈਰਿਫ ਦੀਆਂ ਪ੍ਰੋਬਲਮ ਤਾਂ ਉਹਨਾਂ ਸਾਹਮਣੇ ਐਵੇਂ ਬਿਲਕੁਲ ਛੋਟੀਆਂ ਜਿਹੀਆਂ ਰਹਿ ਜਾਣੀਆਂ ਨੇ। ਤੁਸੀਂ ਕਹਾਂਗੇ ਕਿਉਂ ਕਿਉਂ ਐਵੇਂ ਬੈਠਾ ਡਰਾਈ ਜਾਂਦਾ, ਡਰਾਉਣ ਵਾਲੀ ਗੱਲ ਨਹੀਂ ਦੋਸਤੋ, ਤਬਦੀਲ ਹੋ ਰਹੀ ਆ ਲਗਾਤਾਰ ਦੁਨੀਆ। ਇਸ ਤਬਦੀਲ ਹੋ ਰਹੀ ਦੁਨੀਆ ਦੇ ਵਿੱਚ ਜਿਹੜਾ ਦੇਸ਼ ਉਹ ਪ੍ਰੀ ਪਲੈਨਿੰਗ ਨਹੀਂ ਕਰਦਾ, ਜਿਹੜੇ ਲੋਕ ਆਪਣੀ ਫਿਊਚਰ ਦੀ ਪਲੈਨਿੰਗ ਨਹੀਂ ਕਰਦੇ, ਜਿਹੜੀਆਂ ਫੈਮਿਲੀਜ਼ ਆਪਣੇ ਫਿਊਚਰ ਦੀ ਪਲੈਨਿੰਗ ਨਹੀਂ ਕਰਦੀਆਂ, ਜਿਹੜੇ ਸਮੇਂ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਨਹੀਂ ਤੁਰਦੇ, ਉਹ ਪਿੱਛੇ ਰਹਿ ਜਾਂਦੇ ਨੇ। ਪਿੱਛੇ ਰਹਿਣਾ ਹੋਰ ਗੱਲ ਆ, ਉਹ ਫਾਈਨੈਂਸ਼ੀਅਲ ਇਨਸਟੇਬਿਲਟੀ ਦਾ ਸ਼ਿਕਾਰ ਹੋ ਜਾਂਦੇ ਨੇ। ਤੁਸੀਂ ਕਹੋਗੇ ਜੀ ਇੱਥੇ ਕੈਨੇਡਾ 'ਚ ਰੋਟੀ ਤਾਂ ਸਾਰਿਆਂ ਨੂੰ ਮਿਲੀ ਜਾਂਦੀ ਆ, ਇਹ ਵਰਤਮਾਨ ਦੀ ਗੱਲ ਆ, ਸਾਰਿਆਂ ਨੂੰ ਮਿਲੀ ਜਾਂਦੀ ਆ। ਮੈਂ ਡਰਾਉਂਦਾ ਨਹੀਂ ਅਗੇਨ ਕਿਸੇ ਨੂੰ, ਪਰ ਫਿਊਚਰ ਕਿੱਧਰ ਨੂੰ ਜਾ ਰਿਹਾ? ਅੱਜ ਤੋਂ 15 ਸਾਲ ਪਹਿਲਾਂ, 10 ਸਾਲ ਪਹਿਲਾਂ ਕਿਸੇ ਨੇ ਸੋਚਿਆ ਸੀ ਬਈ ਪੈਸੇ ਦੀ ਪਰਚੇਜ਼ਿੰਗ ਪਾਵਰ ਇੰਨੀ ਘੱਟ ਜੂਗੀ ਬਈ ਦੁੱਧ ਦਾ ਕੈਨ ਆ ਜਿਹੜਾ ਉਹ $8 ਦਾ ਹੋ ਜੂਗਾ, 3-4 ਲੀਟਰ ਵਾਲਾ? ਸੋਚਿਆ ਸੀ ਕਿਸੇ ਨੇ? ਇਹ ਸਾਲ ਦੀ ਮਹਿੰਗਾਈ ਤਾਂ ਕੈਲਕੂਲੇਟ ਕਰਕੇ ਦੱਸ ਦਿੰਦੇ ਆ, ਮੰਥਲੀ ਮਹੀਨੇ ਬਾਅਦ, ਹੈ ਨਾ, ਸਾਲ ਦਾ ਕੰਪੈਰੀਜ਼ਨ ਕਰ ਦੇਣਗੇ। ਪਰ ਕਿਸੇ ਨੇ ਸੋਚਿਆ ਸੀ 20-25 ਸਾਲ ਪਹਿਲਾਂ, 30-40 ਸਾਲ ਪਹਿਲਾਂ ਪੁਰਾਣੇ ਆਏ ਜਦੋਂ ਸਾਡੇ ਜਿਹੜੇ ਇਮੀਗ੍ਰੈਂਟ ਦੋਸਤ ਆ ਪਹਿਲਾਂ ਦੇ ਆਏ ਨੇ, ਉਹਨਾਂ ਨਾਲ ਜਦੋਂ ਗੱਲ ਕਰਕੇ ਵੇਖਦੇ ਆ, ਉਹ ਕਹਿੰਦੇ ਜੀ ਪੈਸੇ ਭਾਵੇਂ $1 ਸਾਨੂੰ ਘੰਟੇ ਦੇ ਥੋੜੇ ਹੀ ਮਿਲਦੇ ਹੁੰਦੇ ਸੀ, ਪਰ ਇੰਨਾ ਕੁ ਜ਼ਰੂਰ ਆ ਬਈ ਸੋਹਣਾ ਗੁਜ਼ਾਰਾ ਹੋ ਜਾਂਦਾ ਸੀ। ਉਹ ਇਹ ਵੀ ਕਹਿੰਦੇ ਆ, ਕਹਿੰਦੇ ਠੀਕ ਆ, ਹੁਣ ਪੁਰਾਣੇ ਬੰਦੇ ਨਾਲ ਗੱਲ ਕਰਕੇ ਵੇਖੋ, ਉਹ ਕਹਿੰਦੇ ਜੀ 1.5-2 ਲੱਖ ਦੇ ਘਰ ਵੀ ਆ ਜਾਂਦੇ ਹੁੰਦੇ ਸੀ। ਠੀਕ ਆ, ਇੱਕ ਵਾਰੀ ਸਾਨੂੰ ਲੱਗਦਾ ਹੁੰਦਾ ਸੀ ਮਹਿੰਗੇ ਆ, ਪਰ ਸਾਡੀ ਇਨਕਮ ਦਾ ਕਾਫੀ ਹਿੱਸਾ ਸੀ ਜਿਹੜਾ ਉਹ ਅਸੀਂ ਉਹਦੇ ਨਾਲ ਇੰਜੋਇਮੈਂਟ ਵੀ ਕਰਦੇ ਸੀ, ਖਾਣਾ ਵੀ ਵਧੀਆ ਖਾਂਦੇ ਸੀ, ਅਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਸਾਡੇ ਕੋਲ ਪੈਸੇ ਹੁੰਦੇ ਸੀ, ਇੰਡੀਆ ਵੀ ਗੇੜਾ ਗੂੜਾ ਕੱਢਿਆ ਹੁੰਦੇ ਸੀ, ਮੌਰਗੇਜ ਵੀ ਪੇ ਕਰਦੇ ਸੀ, ਨਾਲ ਸਾਰੀਆਂ ਗੱਲਾਂ ਹੀ ਦੱਸਦੇ ਨੇ ਵੀ 90-91 ਦਾ ਰਿਸੈਸ਼ਨ ਆਇਆ, ਉਦੋਂ ਇੰਟਰਸਟ ਰੇਟ 16-17% ਹੋ ਗਿਆ, ਪਰ ਠੀਕ ਆ। ਇਸ ਦੇ ਬਾਵਜੂਦ ਵੀ ਉਹ ਕਹਿੰਦੇ ਬੋਝ ਹੁੰਦਾ ਸੀ ਜ਼ਰੂਰ, ਪਰ ਇੰਨਾ ਬੋਝ ਨਹੀਂ ਸੀ ਹੁੰਦਾ ਗਾ। ਉਹ ਕਹਿੰਦੇ 25-30 ਸਾਲਾਂ ਦੇ ਵਿੱਚ ਇਹ ਸਥਿਤੀ ਆ ਜਿਹੜੀ ਇੰਨੀ ਤਬਦੀਲ ਹੋ ਗਈ ਆ। ਹੁਣ ਤੁਸੀਂ ਆਪ ਹੀ ਵੇਖਦੇ ਹੋ ਨਾ, ਜਦੋਂ ਜਿਹੜਾ ਬੰਦਾ ਈਵਨ ਰੀਅਲ ਸਟੇਟ ਦੀ ਗੱਲ ਕਰਨੀ ਹੋਵੇ, ਘਰ ਲੈਣ ਲਈ ਮੌਰਗੇਜ ਜਿਹੜਾ ਬੰਦਾ ਕੁਆਲੀਫਾਈ ਕਰਦਾ, ਕਿੰਨੀ ਇਨਕਮ ਹੋਣੀ ਚਾਹੀਦੀ ਆ ਕੀ ਨਹੀਂ, ਸਾਰਾ ਤੁਹਾਨੂੰ ਪਤਾ, ਤੁਸੀਂ ਸਿਆਣੇ ਸਰੋਤੇ ਹੋ ਬਹੁਤ, ਮਤਲਬ ਇਨਕਮ ਦਾ। ਉਹ ਕਹਿੰਦੇ 40% ਹਿੱਸਾ ਜਿਹੜਾ ਇਸ ਤੋਂ ਵੱਧ ਆ ਜਿਹੜਾ ਉਹ ਮੌਰਗੇਜ 'ਚ ਨਹੀਂ ਜਾਣਾ ਚਾਹੀਦਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਮੀਆਂ ਬੀਵੀ ਦੀ ਇਨਕਮ ਆਮ ਬੰਦੇ ਦੀ ਕਿੰਨੀ ਕੁ ਰਹਿ ਜਾਂਦੀ ਹੈ, ਤੇ ਜਦੋਂ ਜੌਬ ਚਲੀ ਜਾਂਦੀ ਹੈ ਉਦੋਂ ਕਿੰਨੀ ਰਹਿ ਜਾਂਦੀ ਆ, ਤੇ ਕਈ ਵਾਰ ਤਾਂ 70-80% ਉਹ ਘਰ ਦੀਆਂ ਕਿਸ਼ਤਾਂ 'ਚ ਹੀ ਜਾਂਦਾ। ਬੰਦਾ ਖਾਊ ਪੀਊ ਕਿੱਥੋਂ, ਕਾਰ ਕਿੱਥੋਂ ਚਲਾਊ, ਇੰਸ਼ੋਰੈਂਸ ਕਿੱਥੋਂ ਭਰੂ, ਬੱਚਿਆਂ ਦੀ ਪੜ੍ਹਾਈ ਕਿੱਧਰ ਨੂੰ ਜਾਊਗੀ। ਇਸ ਕਰਕੇ ਇਹ ਜੇ ਹਾਲਾਤ ਦੇ ਵਿੱਚ ਥੋੜਾ ਜਿਹਾ ਪਿਆ ਬੋਝ ਵੀ ਨਾ ਬਹੁਤਾ ਲੱਗਦਾ। ਬੰਦਾ ਜਦੋਂ ਐਗਜ਼ੌਸਟਡ ਹੋਇਆ ਹੋਵੇ, ਜਦੋਂ ਚਾਰੇ ਪਾਸੇ ਇਸ ਤਰ੍ਹਾਂ ਦੀ ਨਿਰਾਸ਼ਾ ਵਾਲਾ ਮਾਹੌਲ ਹੋਵੇ ਬਈ ਇਨਵੈਸਟਮੈਂਟਾਂ ਲੋਕਾਂ ਨੇ ਕੀਤੀਆਂ ਹੁਣ ਉਹ ਘੱਟ ਗਈਆਂ, ਲੋਕਾਂ ਦੇ ਪੈਸੇ ਉੱਡ ਗਏ, ਘਰ ਆ ਜਿਹੜੇ ਸਸਤੇ ਹੋ ਗਏ, ਉਹ ਇੱਕ ਅੱਡ ਇਸ਼ੂ ਆ ਵੀ ਘਰ ਸਸਤੇ ਹੋਣੇ ਚਾਹੀਦੇ ਜਾਂ ਮਹਿੰਗੇ ਹੋਣੇ ਚਾਹੀਦੇ, ਉਹ ਬਿਲਕੁਲ ਅੱਡ ਇਸ਼ੂ। ਮੈਂ ਉਸ ਕੰਟੈਕਸਟ ਨਹੀਂ ਗੱਲ ਕਰ ਰਿਹਾ, ਟਰਕਿੰਗ ਇੰਡਸਟਰੀ ਸਲੋ ਹੋ ਗਈ, ਕੰਸਟਰਕਸ਼ਨ ਇੰਡਸਟਰੀ ਸਲੋ ਹੋ ਗਈ, ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ। ਉਹ ਮਹਿੰਗੀ ਤਾਂ ਜਿਹੜੀ ਹੋ ਹੀ ਰਹੀ ਆ, ਉਹ ਤੀਜੇ ਕੁ ਦਿਨ ਜਿਹੜੀ ਉਹਦੇ ਤੇ ਸੋਸ਼ਲ ਪਲੇਟਫਾਰਮ ਤੇ ਆ ਕੇ ਸਾਡੇ ਜਿਹੜੇ ਗੁਆਂਢੀ ਥਾਣੇਦਾਰ ਨੇ ਉਹ ਐਵੇਂ ਹੱਸ ਕੇ ਜੇ ਬਿਆਨ ਜਿਹਾ ਦੇ ਜਾਂਦੇ ਨੇ, ਜਿਹੜੇ ਟੇਢਾ ਜਿਹਾ ਮੂੰਹ ਕਰਕੇ, ਬਸ ਲੋਕ ਦੇਖਦੇ ਹੀ ਰਹਿ ਜਾਂਦੇ ਨੇ। ਜੇ ਇਸ ਤਰੀਕੇ ਨਾਲ ਮਾਹੌਲ, ਮੈਂ ਇਹ ਨਹੀਂ ਕਹਿੰਦਾ ਵੀ ਮਤਲਬ ਬੰਦਿਆਂ ਨੂੰ ਨਿਰਾਸ਼ ਹੋਣਾ ਚਾਹੀਦਾ, ਨਿਰਾਸ਼ ਨਹੀਂ ਜੀ, ਜ਼ਿੰਦਗੀ ਜਿਹੇ ਜੀ ਮਰਜ਼ੀ ਹੋਵੇ ਹਰ ਪਲ ਮੁਸਕਰਾਉਂਦੇ ਰਹਿਣਾ ਚਾਹੀਦਾ, ਉਹ ਕੱਢ ਇਸ਼ੂ ਆ। ਹਾਲਾਤਾਂ ਦੇ ਨਾਲ ਮੁਕਾਬਲਾ ਕਿਵੇਂ ਕਰਨਾ, ਪ੍ਰੋਬਲਮ ਦੇ ਵਿੱਚੋਂ ਨਿਕਲਣਾ ਕਿਵੇਂ ਆ, ਪ੍ਰੋਬਲਮ ਨੂੰ ਦੋ ਪ੍ਰੋਬਲਮ ਨਾਲ ਦੋ ਹੱਥ ਕਿਵੇਂ ਕਰਨੇ ਆ, ਜੂਝਣਾ ਕਿਵੇਂ ਆ, ਉਹ ਇੱਕ ਅਲੱਗ ਇਸ਼ੂ ਆ। ਪਰ ਪਹਿਲਾਂ ਐਕਨੋਲਜ ਤਾਂ ਕਰੀਏ ਨਾ ਵੀ ਪ੍ਰੋਬਲਮ ਹੈਗੀ ਆ। ਕਈ ਇਹਨੂੰ ਅਜੇ ਵੀ ਹੱਸ ਚ ਟਾਲ ਦਿੰਦੇ ਨੇ,
ਕਹਿੰਦੇ ਜੀ ਲਓ ਫਿਰ ਕੀ ਆ, ਉਹ ਆਪੇ ਦੋ ਸਾਲ ਨੂੰ ਮਸਲਾ ਠੀਕ ਹੋ ਜਾਊ। ਆਪੇ ਉੱਪਰ ਕੁਛ ਨੀ ਹੁੰਦਾ ਜੀ, ਆਪੇ ਉੱਪਰ ਵਾਲੇ ਵੇਲੇ ਗਏ। ਇਹ ਜਾਣ ਬੁੱਝ ਕੇ ਮਸਲੇ ਵਿਗਾੜੇ ਜਾਂਦੇ ਨੇ, ਤੇ ਵਿਗਾੜਨ ਦੇ ਵਿੱਚ ਵੀ ਕੁਛ ਧਿਰਾਂ ਉਹਨਾਂ ਦਾ ਫਾਇਦਾ ਹੁੰਦਾ, ਫਿਰ ਮਗਲੋਂ ਵਿਗਾੜ ਕੇ ਤੇ ਉਸ ਮਸਲੇ ਨੂੰ ਠੀਕ ਕੀਤਾ ਜਾਂਦਾ, ਉਸ ਦੇ ਵਿੱਚ ਵੀ ਆਮ ਲੋਕਾਂ ਦਾ ਫਾਇਦਾ ਹੁੰਦਾ। ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ, ਉਹ ਤਾਂ ਇਹ ਕਹਿ ਰਹੇ ਨੇ ਜੀ ਬਸ ਜੀ ਅਮੈਰੀਕਾ ਨੇ ਸੁਪਰ ਪਾਵਰ ਬਣ ਜਾਣਾ, ਪਹਿਲਾਂ ਹੀ ਸੁਪਰ ਪਾਵਰ ਆ। ਠੀਕ ਆ ਜੀ, ਉਹਨਾਂ ਦੀ ਆਪਦੀ ਗੱਲ ਠੀਕ ਹੋ ਸਕਦੀ ਆ, ਅਮੈਰੀਕਾ ਸੁਪਰ ਪਾਵਰ ਹੈਗੀ ਆ। ਅਮੈਰੀਕਾ ਜਿਹੜਾ ਉਹ ਇੱਕ ਧਰੂਵੀ ਸੰਸਾਰ ਜਿਹਨੂੰ ਯੂਨੀਪੋਲਰ ਵਰਲਡ ਆਹ ਪਿਛਲੇ 25-30 ਸਾਲਾਂ ਤੋਂ ਹੈਗਾ, ਪਰ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਹੋ ਰਿਹਾ, ਉਹ ਅੰਦਰੋਂ ਅੰਦਰ ਕੰਬੇ ਪਏ ਨੇ। ਅਮੈਰੀਕਨ ਇਕਾਨੋਮਿਸਟ ਅੰਦਰੋਂ ਅੰਦਰ ਕੰਬੇ ਪਏ ਨੇ, ਉਹਨਾਂ ਨੂੰ ਲੱਗਦਾ ਬਈ ਹਾਲਾਤ ਆ ਹੁਣ ਸਾਡੇ ਵੱਸੋਂ ਬਾਹਰ ਨਾ ਹੋ ਰਹੇ ਨੇ, ਸਾਡਾ ਡਾਲਰ ਆ ਜਿਹੜਾ 100 ਸਾਲ ਬਾਅਦ ਚੈਲੰਜ ਹੋ ਰਿਹਾ। ਉਹ ਭਾਈ ਕੈਨੇਡੀਅਨ ਥੋੜਾ ਕਰ ਰਹੇ ਨੇ, ਜਿਹੜੇ ਕਰ ਰਹੇ ਨੇ ਉਹਨਾਂ ਨੂੰ ਮਾਰੋ ਟੱਕਰਾਂ ਜਾ ਕੇ ਤੁਸੀਂ, ਹੈਨਾ, ਉਹਨਾਂ ਮੁੜੇ ਤਾਂ ਬੋਲਦੇ ਵੀ ਨਹੀਂ। ਦੁਨੀਆ ਦੀ ਅੱਧੀ ਪਾਪੂਲੇਸ਼ਨ ਇੰਡੀਆ ਤੇ ਚਾਈਨਾ ਦੇ ਵਿੱਚ ਰਹਿੰਦੀ ਆ। ਠੀਕ ਆ, ਸਿਸਟਮ ਇੰਡੀਆ ਦਾ ਮਾੜਾ ਕਹਿ ਦੋ ਤੁਸੀਂ, ਹੈਨਾ, ਚਾਈਨਾ ਦਾ ਵੀ ਮਾੜਾ ਕਹਿ ਦੋ, ਆਪਾਂ ਨੂੰ ਕੀ ਆ, ਕਹਿਣਾ ਹੀ ਆ, ਹੈਨਾ। ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਚੈਲੰਜ ਹੋ ਰਿਹਾ ਅਮੈਰੀਕਨ ਇਕਾਨਮੀ ਨੂੰ, ਇਹਦਾ ਗੁੱਸਾ ਨਾ ਉਹ ਕਿਵੇਂ, ਜਿਵੇਂ ਕਹਿੰਦੇ ਵੀ ਡਿੱਗੀ ਗੱਸੇ ਤੋਂ ਗੁੱਸਾ ਖਮਿਆਰ ਤੇ, ਹੈਨਾ। ਕੈਨੇਡੀਅਨ ਦਾ ਨਾ ਇਹਨਾਂ ਦੀ ਤੁਲਨਾ ਤੁਸੀਂ ਕਹੋਗੇ ਇਸ ਕੰਟੈਕਸਟ ਦੇ ਵਿੱਚ, ਨਾ ਇਹ ਗਧੇ ਵਾਲੇ ਪਾਸੇ ਨੇ, ਨਾ ਘੁਮਿਆਰ ਵਾਲੇ ਪਾਸੇ ਨੇ, ਇਹ ਤਾਂ ਸਾਊ ਲੋਕ ਨੇ, ਕੈਨੇਡੀਅਨ ਲੋਕ। ਕੈਨੇਡਾ ਨੂੰ ਵਿੱਚੋਂ ਵਿੱਚ ਕਿਉਂ ਨਪੀੜਾ ਜਾ ਰਿਹਾ? ਵਰਲਡ ਆਰਡਰ ਆ ਜਿਹੜਾ, ਉਹਦੇ ਵਿੱਚ ਅਮੈਰੀਕਾ ਦੀ ਹੋਰ ਧਿਰਾਂ ਦੇ ਨਾਲ ਇਕਨੋਮਿਕ ਜੰਗ ਆ ਜਿਹੜੀ ਉਹ ਹੋ ਰਹੀ ਆ, ਉਹਦੇ ਚ ਆਪਾਂ ਕਈ ਵਾਰੀ ਗੱਲ ਕੀਤੀ ਆ, ਉਹਦੇ ਚ ਪੁਆੜੇ ਸਾਰੇ ਪਾਏ ਹੀ ਇਹਨਾਂ ਨੇ ਪਾਏ ਹੋਏ ਨੇ। ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਦੋਸਤੋ, ਕਈ ਵਾਰੀ ਰੈਪੀਟੇਸ਼ਨ ਹੋ ਜਾਂਦੀ ਆ ਬਈ 90-91 ਚ ਪਾਲਿਸੀ ਦੇ ਲੈ ਕੇ ਆਏ ਸੀ ਉਸ ਵੇਲੇ, ਉਦੋਂ ਤਾਂ ਕਹਿੰਦੇ ਸੀ ਵੀ ਕੋਈ ਟੈਰਿਫ ਨਹੀਂ ਲੱਗਣਾ ਚਾਹੀਦਾ, ਕੋਈ ਵੀ ਟੈਰਿਫ ਨਹੀਂ ਲੱਗਣਾ ਚਾਹੀਦਾ, ਸਾਡਾ ਸਮਾਨ ਵਿਕਣਾ ਚਾਹੀਦਾ ਬੇਰੋਕ ਟੋਕ ਜਾਵੇ, ਤੇ ਹੁਣ ਕਹਿੰਦੇ ਜੀ ਸਾਡੇ ਦੇਸ਼ ਜਿਹੜਾ ਸਮਾਨ ਆਵੇ ਉੱਤੇ ਟੈਰਿਫ ਲਾ ਦਿਓ। ਦੇਖੋ ਤੁਸੀਂ ਪੜ੍ਹ ਲਓ ਤੁਸੀਂ ਪਹਿਲਾਂ ਦੇ ਬਿਆਨ ਚੱਕ ਕੇ ਅਮੈਰੀਕਨ ਲੀਡਰਾਂ ਦੇ, ਤੇ ਹੋਰ ਜਿਹੜੇ ਵੱਡੇ ਦੇਸ਼ ਸੀ ਆ ਜਿਹੜੇ ਹੁਣ G7 ਕਹਾਉਂਦੇ ਨੇ, ਬਈ ਕਹਿੰਦੇ ਸੀ ਜੀ ਬੇਰੋਕ ਟੋਕ ਸਮਾਨ ਆ ਜਿਹੜਾ, ਹੈਲਦੀ ਕੰਪੀਟੀਸ਼ਨ ਚਾਹੀਦਾ, ਕਿਸੇ ਵੀ ਦੇਸ਼ ਦਾ ਬਣਿਆ ਹੋਇਆ ਸਮਾਨ ਕਿਸੇ ਵੀ ਦੇਸ਼ ਦੇ ਵਿੱਚ ਜਾਵੇ, ਕੋਈ ਟੈਰਿਫ ਨਹੀਂ, ਕੋਈ ਚੁੰਗੀ ਨਹੀਂ, ਕੋਈ ਟੈਕਸ ਨਹੀਂ ਲੱਗਣਾ ਚਾਹੀਦਾ, ਹੈਲਦੀ ਕੰਪੀਟੀਸ਼ਨ। ਤੇ ਹੁਣ ਹੈਲਦੀ ਕੰਪੀਟੀਸ਼ਨ ਨੂੰ ਕੀ ਹੋ ਗਿਆ? ਹੁਣ ਕਹਿੰਦੇ ਜੀ ਜਿਹੜਾ ਵੀ ਬਾਹਰਲਾ ਸਮਾਨ ਆਊ ਨਾ ਅਸੀਂ ਉਹਦੇ ਉੱਤੇ ਟੈਰਿਫ ਲਾਵਾਂਗੇ। ਉਹ ਵੇਲੇ ਗਏ ਜੀ 30 ਸਾਲਾਂ ਚ ਦੁਨੀਆਂ ਅੱਗੇ ਲੰਘ ਗਈ ਹੈ, ਤੇ ਹੁਣ 30 ਸਾਲ ਦਾ ਇਹ ਨਾ ਘੜੀ ਨੂੰ ਮੋੜ ਕੇ 30 ਸਾਲ ਪਿੱਛੇ ਲਿਆਉਣਾ ਚਾਹੁੰਦੇ ਨੇ, ਹੁਣ ਅਸੀਂ ਉੱਥੋਂ ਸ਼ੁਰੂ ਕਰੀਏ, ਐਂ ਨਹੀਂ ਚੱਲਦੀ ਇਕਾਨਮੀ। ਅਮੈਰੀਕਨ ਲੋਕ ਬਹੁਤ ਔਖੇ ਨੇ, ਮੈਂ ਇਕੱਲਾ ਇਹ ਨਾ ਸਮਝੋ ਵੀ ਮੈਂ ਇੱਕ ਪਾਸੇ ਦੀ ਗੱਲ ਆ ਜਿਹੜੀ ਕਰ ਰਿਹਾ, ਮੈਂ ਰੋਜ਼ ਮੇਰਾ ਖਿਆਲ ਇਸ ਸੰਬੰਧੀ ਅਮੈਰੀਕਾ ਦੇ ਕਈ ਸ਼ਹਿਰਾਂ ਦੇ ਵਿੱਚੋਂ ਜਿਹੜੇ ਛੋਟੇ ਅਖਬਾਰ ਨਿਕਲਦੇ ਨੇ ਮੈਂ ਉਹਨਾਂ ਦੇ ਆਰਟੀਕਲ ਵੀ ਪੜ੍ਹਦਾ। ਕਈ ਲੋਕ ਤਾਂ ਡਾਂਸ ਵਾਲੀਆਂ ਵੀਡੀਓਜ਼ ਦੇਖ ਕੇ ਖੁਸ਼ ਹੁੰਦੇ ਨਾ, ਆਏ ਹਾਏ ਠੁਮਕੇ ਤੇ ਠੁਮਕਾ ਠਾ ਠੁਮਕਾ, ਪਰ ਕਈ ਇਹੋ ਜਿਹੀਆਂ ਵੀਡੀਓਜ਼ ਵੀ ਹੁੰਦੀਆਂ ਜਿਹੜੀਆਂ ਤੁਹਾਨੂੰ 10-10-15 ਮਿੰਟ ਤੁਹਾਨੂੰ ਨਿਚੋੜ ਕੱਢਣਾ ਪੈਂਦਾ ਵੀ ਕੋਈ ਕੀ ਕਹਿ ਰਿਹਾ ਕੀ ਨੇ। ਬਰਨੀ ਸੈਂਡਰਸ ਦੀਆਂ ਕਦੇ ਵੀਡੀਓ ਸੁਣ ਕੇ ਦੇਖੋ, ਕੋਈ ਸੈਨੇਟਰ ਨੇ ਉਹ ਸਾਰਾ ਇਹਨਾਂ ਦਾ ਕੱਚਾ ਚਿੱਠਾ ਫਰੋਲ ਕੇ ਰੱਖ ਦਿੰਦੇ ਨੇ ਵੀ ਜਿਹੜਾ ਕੁਛ ਹੁਣ ਹੋ ਰਿਹਾ ਅਮੈਰੀਕਾ ਦੇ ਵਿੱਚ, ਉਹ ਦੱਸਦੇ ਨੇ ਵੀ ਕਿਵੇਂ ਜਿਹੜਾ ਆਮ ਬੰਦਾ ਜਿਹੜੀ ਲੋਅਰ ਮਿਡਲ ਕਲਾਸ ਆ, ਜਿਨ੍ਹਾਂ ਕੋਲ ਬਹੁਤ ਲੋਅਰ ਮਿਡਲ ਕਲਾਸ, ਜਿਹੜੀ ਹੋਰ ਥੱਲੇ ਵਾਲੀ ਕਲਾਸ ਆ, ਜਿਨ੍ਹਾਂ ਕੋਲ ਬਹੁਤ ਥੋੜੇ ਰਿਸੋਰਸਿਸ ਨੇ, ਉਹ ਵਾਰਨਿੰਗ ਦਿੰਦੇ ਨੇ ਵੀ ਆਉਂਦੇ ਸਾਲਾਂ ਦੇ ਵਿੱਚ ਜਿਨ੍ਹਾਂ ਕੋਲ ਮੈਡੀਕਲ ਏਡ ਵੀ ਹੈ ਨਹੀਂ, ਉਹ ਕਹਿੰਦੇ ਤੁਹਾਡੇ ਮਾਂ ਪਿਓ ਨੂੰ, ਬੱਚਿਆਂ ਨੂੰ ਦੱਸਦੇ ਨੇ ਕਹਿੰਦੇ ਤੁਹਾਡੇ ਮਾਂ ਪਿਓ ਜਿਹੜੀਆਂ ਦਵਾਈਆਂ ਮਿਲਦੀਆਂ ਦਵਾਈਆਂ ਨਹੀਂ ਲੈ ਸਕਣਗੇ, ਯੂਨੀਵਰਸਿਟੀ ਦੇ ਖਰਚੇ ਨਹੀਂ ਪੂਰੇ ਕਰ ਸਕਣਗੇ, ਆਲਰੇਡੀ ਇਸ ਤਰ੍ਹਾਂ ਹੋ ਰਿਹਾ। ਮਤਲਬ ਇਹ ਹੈ ਵੀ ਲੋਕ ਤਾਂ ਕੈਨੇਡੀਅਨ ਤੇ ਅਮੈਰੀਕਨ ਦੋਨੇ ਪਾਸੇ ਹੀ ਸਫ਼ਰ ਕਰ ਰਹੇ ਨੇ, ਮਹਿੰਗਾਈ ਲਗਾਤਾਰ ਵੱਧ ਰਹੀ ਆ ਚੀਜ਼ਾਂ, ਜੇ ਟੈਰਿਫ ਲੱਗੂਗਾ ਤਾਂ ਉਹ ਟੈਰਿਫ ਅਮੈਰੀਕਨ ਲੋਕਾਂ ਨੇ ਹੀ ਪੇ ਕਰਨਾ,
ਜਿਹੜੀ ਚੀਜ਼ ਇੱਕ ਡਾਲਰ ਦੀ ਆ 35% ਟੈਰਿਫ ਲੱਗ ਗਿਆ, ਇੱਕ ਡਾਲਰ ਦੀ ਜਾਂਦੀ ਸੀ ਉਹ ਇੱਕ ਡਾਲਰ 35 ਸੈਂਟ ਦੀ ਹੋ ਗਈ। ਇਹ ਹੁਣ ਇੱਕ ਡਾਲਰ ਦੇਖ ਸੁਣਨ ਨੂੰ ਤਾਂ ਛੋਟਾ ਲੱਗਦਾ, ਜਿਹੜੀ ਚੀਜ਼ 100 ਡਾਲਰ ਦੀ ਪੈਂਦੀ ਸੀ 135 ਡਾਲਰ ਦੀ ਪੈਂਦੀ ਆ ਹੁਣ ਉਹ ਅਮੈਰੀਕਨ ਸਿਟੀਜ਼ਨ ਨੂੰ, ਉਹ ਦੇਣੀ ਤਾਂ ਉਹਨਾਂ ਨੇ ਆ ਨਾ, ਤੇ ਉਹ ਜਾਣਾ ਅਮੈਰੀਕਨ ਖਜ਼ਾਨੇ ਦੇ ਵਿੱਚ ਆ, ਉਹ ਖਜ਼ਾਨਾ ਜਿਹੜਾ ਅਮੈਰੀਕਨ ਖਜ਼ਾਨਾ ਹੈ ਉਹਦਾ ਜਿਵੇਂ ਕਹਿੰਦੇ ਹੁੰਦੇ ਨਾ ਜਿਹੜਾ ਕੋਲੇ ਬੈਠ ਕੇ ਕਹਿੰਦੇ ਖੁੱਲ ਜਾ ਸਿਮ ਸਿਮ ਜਿੰਦ ਵਾਲੀ ਸਟੋਰੀ ਸੁਣੀ ਆ ਨਾ, ਉਹਨੇ ਉੱਥੇ ਹੀ ਖੁੱਲਣਾ, ਉਹਨੇ ਆਮ ਬੰਦੇ ਦੇ ਕਹੇ ਨੀ ਖੁੱਲਣਾ। ਅਲਾਦੀਨ ਦੇ ਚਿਰਾਗ ਵਾਲੀ ਸਟੋਰੀ ਸੁਣੀ ਆ ਨਾ, ਜਿਹਨੂੰ ਹਿਸਾਬ ਆ ਗਿਆ ਉਹਨੂੰ ਖੋਲਣ ਦਾ, ਇਹ ਜਿਹੜੀ ਜਿਹੜੇ ਤਕੜੇ ਲੋਕ ਨੇ ਨਾ ਇਹਨਾਂ ਨੂੰ ਹਿਸਾਬ ਆ, ਇਹ ਟੈਕਸ ਬ੍ਰੇਕਸ ਵਗੈਰਾ ਇਹੀ ਲੈਂਦੇ ਨੇ, ਪੈਕੇਜਸ ਇਹਨਾਂ ਨੂੰ ਹੀ ਦਿੱਤੇ ਜਾਂਦੇ ਨੇ। ਸ਼ਾਇਦ ਇਹ ਉਹ ਸਮਾਂ ਜੇ ਧਿਆਨ ਨਾਲ ਵੇਖੀਏ ਤਰੀਕੇ ਦੇ ਨਾਲ ਤਾਂ ਇਹ ਉਹ ਸਮਾਂ ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਮਨੀ ਦਾ ਜਿਹੜਾ ਟ੍ਰਾਂਸਫਰ ਆ ਉਹ ਐਵਰੇਜ ਬੰਦੇ ਵੱਲੋਂ ਗਰੀਬ ਬੰਦੇ ਵੱਲੋਂ ਅਮੀਰ ਵੱਲ ਹੋ ਰਿਹਾ, ਤੁਸੀਂ ਕਹੋਗੇ ਲੈ ਤੇਰਾ ਦਿਮਾਗ ਪੁੱਠਾ, ਤੁਸੀਂ ਕਹਿ ਦੋ ਜੀ ਲੱਖ ਕਹੀ ਜਾਓ, ਪਰ ਇਹ ਸੱਚਾਈ ਆ ਕਿਉਂਕਿ ਮਿਲੀਅਨਸ ਦੀ ਗਿਣਤੀ ਦੇ ਵਿੱਚ ਆਮ ਬੰਦੇ ਨੇ, ਮਿਲੀਅਨਸ ਦੀ ਗਿਣਤੀ ਦੇ ਵਿੱਚ। ਆਪਾਂ ਅੱਗੇ ਕਰਦੇ ਹੁੰਦੇ ਨੇ ਕੈਨੇਡੀਅਨਸ ਨੇ ਜਿਹੜੇ 50% ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਨੇ, ਅਮੈਰੀਕਨ ਵੀ ਇਹੀ ਨੇ, ਅਮੈਰੀਕਨ ਦਾ ਹਾਲ ਵੀ ਇਹੀ ਆ, ਉਹਨਾਂ ਮੋਰ ਦੈਨ 50% ਆਫ ਦਾ ਪੀਪਲ ਉਹਨਾਂ ਦੀਆਂ ਉਹਨਾਂ ਦੇ ਕੋਲ ਜਿੰਨੇ ਰਿਸੋਰਸਿਸ ਨੇ ਜਿੰਨਾ ਮਾੜਾ ਮੋਟਾ ਪੈਸਾ ਧੇਲਾ ਉਹ ਹੌਲੀ ਹੌਲੀ ਟ੍ਰਾਂਸਫਰ ਹੋ ਰਿਹਾ ਬਹੁਤ ਤਕੜੇ ਲੋਕਾਂ ਵੱਲ। ਤੇ ਜਿਹੜੀ ਟੈਰਿਫ ਦੀ ਗੱਲ ਕਰਦੇ ਵੀ ਅਸੀਂ ਅਮੈਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਦਾਂਗੇ, ਇਹ ਤਾਂ ਜੀ ਭੁੱਲ ਜਾਓ, ਆਏ ਨੀ ਅਮੈਰੀਕਾ ਗ੍ਰੇਟ ਬਣਦਾ, ਅਮੈਰੀਕਾ ਵੈਸੇ ਗ੍ਰੇਟ ਹੀ ਆ ਲੋਕਾਂ ਕਰਕੇ, ਅਮੈਰੀਕਨ ਪੀਪਲ ਗ੍ਰੇਟ ਨੇ, ਪਰ ਪੋਲੀਟੀਕਲ ਡਿਸੀਜਨ ਜਿਹੜੇ ਚੁਣ ਲਏ ਨਾ ਉਹਨਾਂ ਨੇ, ਬਸ ਇਹ ਕੀ ਕਹੀਏ ਹੁਣ, ਮੇਰੇ ਕੋਲ ਤਾਂ ਸ਼ਬਦ ਹੈ ਨੀ। ਅਜੇ 1.5-2 ਸਾਲ ਇਹਨਾਂ ਨੇ ਮਨਾਹੀਆਂ ਕਰਨੀਆਂ ਨੇ, ਤੇ ਲੋਕ ਆ ਜਿਹੜੇ ਅਜੇ ਪਰੇਸ਼ਾਨੀ ਕੈਨੇਡੀਅਨ ਲੋਕਾਂ ਨੂੰ ਤੇ ਦੁਨੀਆਂ ਦੇ ਹੋਰ ਲੋਕਾਂ ਨੂੰ ਝੱਲਣੀ ਪੈਣੀ ਆ। ਬਹੁਤ ਸਾਰੇ ਲੋਕ ਕਹਿੰਦੇ ਸੀ ਲਓ ਜੀ ਜਿਵੇਂ ਕਰਦੇ ਨੇ ਕਰੀ ਜਾਣ ਦੇ, ਬੋਲਣ ਕੈਨੇਡਾ ਕੋਲ ਤਾਂ ਕੋਈ ਤਾਕਤ ਹੀ ਨੀ ਹੈ ਨਾ, ਰਹਿ ਕਰਨੀ ਠੀਕ ਹੈ, ਤੁਹਾਡੇ ਲੱਖ ਮਤਭੇਦ ਹੋ ਸਕਦੇ ਆ ਸਾਡੇ ਪ੍ਰਧਾਨ ਮੰਤਰੀ ਨਾਲ, ਸਾਡੇ ਜਿਹੜੇ ਪ੍ਰੀਮੀਅਰ ਨੇ ਫੋਰਡ ਸਾਹਿਬ ਦੇ ਨਾਲ, ਜਾਂ ਜਿਵੇਂ ਮੈਂ ਕਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੀ ਨਾਲ, ਕਿਸੇ ਹੋਰ ਲੀਡਰ ਦੇ ਨਾਲ, ਪਰ ਜਿਹੜਾ ਇਹ ਸਮਾਂ ਹੈਗਾ ਜੀ ਇਹ ਹੈ ਬਈ ਪੋਲੀਟੀਕਲ ਡਿਸੀਜਨ ਲੈ ਕੇ ਛੇਤੀ ਤੋਂ ਛੇਤੀ ਜਿੱਧਰ ਨੂੰ ਚੱਲੇ ਨੇ ਬਈ ਸਾਡੇ ਪ੍ਰੋਵਿੰਸਿਸ ਦੇ ਵਿੱਚ ਆਪਸ ਵਿੱਚ ਦੀ ਵਪਾਰ ਵਧਣਾ ਚਾਹੀਦਾ, ਦੁਨੀਆਂ ਦੇ ਵਿੱਚ ਜਿੱਥੇ ਜ਼ਿਆਦਾ ਪਾਪੂਲੇਸ਼ਨ ਵਾਲੇ ਲੋਕ ਨੇ ਸਾਡਾ ਸਮਾਨ ਬਣ ਕੇ ਉੱਥੇ ਜਾਣਾ ਚਾਹੀਦਾ, ਨਵੇਂ ਸਿਰੇ ਤੋਂ ਰੀਓਰਗੇਨਾਈਜੇਸ਼ਨ ਆ ਜਿਹੜੀ ਪਹਿਲਾਂ ਜਿਹੜੀਆਂ ਗਲਤੀਆਂ ਹੋ ਗਈਆਂ ਅੱਗੇ ਤੋਂ ਇਹ ਸਬਕ ਸਿੱਖਣਾ ਚਾਹੀਦਾ ਵੀ ਕਿਸੇ ਤੇ ਵੀ ਓਵਰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ। ਕਹਿੰਦੇ ਜੀ ਹੁਣ ਟਰੰਪ ਸਾਹਿਬ ਨੂੰ ਗੁੱਸਾ ਆ ਗਿਆ ਬਈ ਕੈਨੇਡਾ ਨੇ ਕਹਿਤਾ ਵੀ ਅਸੀਂ ਫਲਸਤੀਨ ਸਟੇਟ ਆ ਜਿਹੜੀ ਇਹਨੂੰ ਰਿਕੋਗਨਾਈਜ਼ ਕਰਾਂਗੇ, ਹੈਨਾ ਲੋ ਕਰ ਲੋ ਗੱਲ, ਇਹ ਕਿਸੇ ਦੇ ਕੋਈ ਦੇਸ਼ ਕੀ ਡਿਸੀਜਨ ਲੈਂਦਾ ਇਹ ਉਸ ਦੇਸ਼ ਦਾ ਮਸਲਾ, ਬਈ ਤੁਸੀਂ ਜੇ ਇਜ਼ਰਾਈਲ ਦੇ ਪਾਸੇ ਖੜੇ ਹੋ ਕਿਹਨੂੰ ਨਹੀਂ ਪਤਾ ਵੀ ਬੱਚਿਆਂ ਨੂੰ ਕਿੰਨਾ ਭੁੱਖਾ ਮਾਰ ਰਿਹਾ ਇਜ਼ਰਾਈਲ ਉੱਥੇ, ਕਿਹਨੂੰ ਨਹੀਂ ਪਤਾ ਵੀ ਜੈਨੋਸਾਈਡ ਆ, ਮਿਲੀਅਨਸ ਆਫ ਪੀਪਲ ਆ ਜਿਹੜੇ ਉਹ ਥਾਂ ਥਾਂ ਤੇ ਪ੍ਰੋਟੈਸਟ ਕਰ ਰਹੇ ਦੁਨੀਆਂ ਦੇ ਵਿੱਚ, ਯੂਰਪ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ, ਈਵਨ ਅਮੈਰੀਕਾ ਦੇ ਬਹੁਤ ਸ਼ਹਿਰਾਂ ਚ ਪ੍ਰੋਟੈਸਟ ਹੁੰਦੇ ਨੇ, ਇੰਨਾ ਧੱਕਾ ਵੀ ਹਸਪਤਾਲਾਂ ਦੇ ਵਿੱਚ, ਇੱਕ ਡਾਕਟਰ ਸੀ ਜੀ ਉਹ ਸਮੇਤ ਉਹਦੇ ਪਰਿਵਾਰ ਦੇ ਉਹਨੂੰ ਡਾਕਟਰ ਨੂੰ ਮਾਰਤਾ, ਬੱਚਿਆਂ ਨੂੰ ਜਾਣ ਬੁੱਝ ਕੇ ਭੁੱਖੇ ਮਾਰਦੇ ਨੇ ਏਡ ਨਹੀਂ ਪਹੁੰਚਣ ਦਿੰਦੇ, ਹੈਨਾ ਈਵਨ ਜਿਹੜੇ ਜਿਊਜ਼ ਨੇ ਨਾ ਇਮਾਨਦਾਰ ਜਿਊਜ਼ ਦਿਲ ਦਿਮਾਗ ਜਿਨ੍ਹਾਂ ਦੇ ਹੈਗਾ ਉਹ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਨੇ, ਉਹ ਵੀ ਨੇਤਨਯਾਹੂ ਦੀ ਜਿਹੜੀ ਪਾਲਿਸੀ ਹੈ ਉਹਦੇ ਉਲਟ ਨੇ। ਤੇ ਜੇ ਭਾਈ ਕੈਨੇਡਾ ਨੇ ਕਹਿਤਾ ਐਡੀ ਵੀ ਕਿੱਡੀ ਗੱਲ ਹੋ ਗਈ, ਉਹ ਵੀ ਕੁਝ ਸ਼ਰਤਾਂ ਦੇ ਤਹਿਤ ਕਿਹਾ ਜਾਣਾ ਚਾਹੀਦਾ ਜੀ, ਚਲੋ ਉਹ ਇੱਕ ਅਲੱਗ ਪੋਲੀਟੀਕਲ ਮਤਲਬ ਗੱਲ ਹੈਗੀ ਆ, ਇਜ਼ਰਾਈਲ ਤੇ ਫਲਸਤੀਨ ਵਾਲਾ ਮਸਲਾ ਉੱਤੇ ਫੇਰ ਡਿਸਕਸ਼ਨ ਕਰ ਲਾਂਗੇ, ਪਰ ਗੱਲ ਟੈਰਿਫ ਦੀ ਚੱਲ ਰਹੀ ਸੀ। ਬਿਲਕੁਲ ਬੇਹੱਦ ਗਲਤ ਡਿਸੀਜਨ ਨੇ ਜੀ ਇਹ ਅੱਜ ਕੱਲ ਦੇ ਮੌਕੇ ਦੇ ਵਿੱਚ, ਜਿਹੜੀ ਪਾਲਿਸੀ 30-40 ਸਾਲਾਂ ਤੋਂ ਆਪ ਹੀ ਬਣਾਈ ਹੈ ਇਹਨਾਂ ਨੇ, ਆਪਾਂ ਐਂ ਕਰਦੇ ਹਾਂ ਦੋਸਤੋ ਆਪਾਂ ਛੋਟੀ ਜੀ ਲੈਂਦੇ ਹਾਂ ਬ੍ਰੇਕ ਤੇ ਫੇਰ ਉਸ ਤੋਂ ਬਾਅਦ ਗੱਲਾਂ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ, ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100, करजे तो परेशान असी करांगे काम आसान 416-502-3100
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
ओ बल्ले बल्ले भाई ए ता कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ओ जी रियल एस्टेट डील किसे किसे नु रास आवे
जी डील डेल मुंडी करवावे त प्रॉपर्टी दे पाग जगावे किसे भी तरह दी रेजिडेंशियल कमर्शियल इन्वेस्टमेंट ली होटल मोटल लैंड प्लाजा गैस स्टेशन अपार्टमेंट्स खरीदन या बेचन ली
या फिर फ्री मार्केट इवैल्यूएशन ली इको थां ते इको ना डील मुंडी
कॉल करो 416-213-1313
State expert.
ਇੱਕ ਨਾ ਕਾਂਗਰੈਸ਼ਨਲ ਬਜਟ ਆਫਿਸ ਆ ਸੀਬੀਓ ਕਹਿੰਦੇ ਨੇ ਇੰਡੀਪੈਂਡੈਂਟ ਇਹ ਯੂਐਸ ਦੇ ਵਿੱਚ ਜਿਵੇਂ ਕਹਿੰਦੇ ਵਾਚ ਡੌਗ ਆ ਇਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਕਿਹਾ ਉਹ ਫੋਟੋ ਦੇਖ ਕੇ ਤਾਂ ਬੜੀ ਸੋਹਣੀ ਲੱਗਦੀ ਹੈ ਅੱਛਾ ਉਹਦੇ ਚ ਨਾ ਉਹਨਾਂ ਨੇ ਫੋਟੋ ਦੇ ਵਿੱਚ ਦਿਖਾਇਆ ਇਹ ਤੁਸੀਂ ਬੀਬੀਸੀ ਤੋਂ ਰਿਪੋਰਟ ਪੜ੍ਹ ਸਕਦੇ ਹੋ ਇਹਦੇ ਵਿੱਚ ਨਾ ਇਹਦੇ ਚ ਦਿਖਾਇਆ ਉਹਨਾਂ ਨੇ ਬਈ ਮਹੀਨਾ ਮਹੀਨੇ ਵਾਈਜ਼ ਜੇ ਕੰਪੈਰੀਜ਼ਨ ਕਰੀਏ ਤੇ ਜਿਹੜੇ ਯੂਐਸ ਕਸਟਮ ਡਿਊਟੀਜ਼ ਬਣੀਆਂ ਨੇ ਜਿਹੜੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਕੱਠੀਆਂ ਕਰਦਾ ਯੂਐਸ ਕਸਟਮ ਡਿਊਟੀਜ਼ ਉਹਨਾਂ ਨੇ ਨਾ 4-5 ਸਾਲਾਂ ਦਾ ਡਾਟਾ ਦਿੱਤਾ ਜੂਨ 2021 ਦੇ ਵਿਚ ਇਹ ਉਹਨਾਂ ਨੇ ਜਿਹੜੀ ਡਿਊਟੀ ਹੈ ਤਕਰੀਬਨ $10 billion ਦੇ ਨੇੜੇ ਇਕੱਠੀ ਕੀਤੀ ਹੈ ਜੂਨ 2021 ਦੇ ਵਿਚ ਧਿਆਨ ਨਾਲ ਸੁਣਿਓ ਦੋਸਤੋ ਜੂਨ 2022 ਦੇ ਵਿਚ ਇਹ $10 billion ਦੇ ਨੇੜ ਚਲੀ ਜਾਂਦੀ ਹੈ ਪਹਿਲਾਂ $8 billion ਆ ਜੂਨ 2021 ਬਾਅਦ ਸਾਲ ਬਾਅਦ ਇਹ ਜੂਨ 2022 ਚ $10 billion ਦੇ ਨੇੜ ਚਲੀ ਜਾਂਦੀ ਹੈ ਜੂਨ 2023 ਦੇ ਵਿਚ ਇਹ ਘੱਟ ਕੇ ਫਿਰ $7 billion ਰਹਿ ਜਾਂਦੀ ਹੈ ਜੂਨ 2024 ਚ ਵੀ $7 billion ਆ ਆਹ ਹੁਣ ਟੈਰਿਫ ਇਹ ਜਿਹੜੇ ਤਰੀਕੇ ਨਾਲ ਲਾਏ ਨੇ ਇਹਦੇ ਨਾਲ ਜੂਨ 2025 ਦੇ ਵਿਚ ਇਹ $27-28 billion ਚਲੀ ਗਈ ਹੁਣ ਇਹ ਫਿਗਰ ਦੇਖ ਕੇ ਜਿਹੜੇ ਇਹਦੇ ਹੱਕ ਦੇ ਵਿਚ ਪ੍ਰਚਾਰ ਕਰਦੇ ਨੇ ਵੀ ਟੈਰਿਫ ਲਾਉਣ ਦੇ ਨਾਲ ਸਾਨੂੰ ਫਾਇਦਾ ਹੋ ਗਿਆ ਗ੍ਰਾਫ ਦੇਖ ਕੇ ਉਹਨਾਂ ਦੀ ਗੱਲ ਤਾਂ ਹੈਗੀ ਠੀਕ ਵੀ ਜੂਨ 2024 ਚ $7 billion ਸੀਗੀ ਜਿਹੜਾ ਇਹਨਾਂ ਨੇ ਟੈਰਿਫ ਇਕੱਠਾ ਕੀਤਾ ਪੈਸਾ ਤੇ ਜੂਨ 2025 ਸਾਲ ਬਾਅਦ ਇਹ $25 billion ਦੇ ਨੇੜ ਇਕੱਠਾ ਕਰ ਲਿਆ ਤੇ ਇਹ ਕਹਿੰਦੇ ਨੇ ਬਈ ਇਹਦੇ ਨਾਲ ਸਾਨੂੰ ਨਾ ਬਹੁਤ ਫਾਇਦਾ ਹੋਊਗਾ ਦੇਖਣ ਨੂੰ ਤਾਂ ਗ੍ਰਾਫ ਆਈ ਲੱਗਦਾ ਵੀ ਅੱਗੇ ਵੀ ਮਹੀਨਿਆਂ ਦੇ ਵਿਚ ਐਂ ਇਕੱਠਾ ਹੋ ਜਾਊਗਾ ਪਰ ਜਿਹੜੇ ਮਾਹਰ ਲੋਕ ਨੇ ਉਹ ਦੱਸਦੇ ਨੇ ਵੀ ਇਹਦੇ ਨਾਲ ਐਕਚੁਅਲੀ ਹੋਊਗਾ ਕਿ ਅਮੈਰੀਕਨ ਇਕਾਨਮੀ ਜਿਹੜੀ ਉਹ ਸ਼ਰਿੰਕ ਕਰੂਗੀ ਤੇ ਜਿਵੇਂ ਜਿਵੇਂ ਅਮੈਰੀਕਨ ਇਕਾਨਮੀ ਸ਼ਰਿੰਕ ਕਰੂਗੀ ਉਵੇਂ ਉਵੇਂ ਇਕਾਨਮੀ ਦਾ ਭੱਠਾ ਜਿਹੜਾ ਹੋਰ ਬੈਠੂਗਾ ਤੇ ਅਲਟੀਮੇਟਲੀ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਇਹ ਅਮੈਰੀਕਨ ਇਕਾਨਮੀ ਲਈ ਖਤਰਨਾਕ ਹੋਣਗੇ ਤੇ ਨਾਲ ਦੀ ਨਾਲ ਜਿਹੜਾ ਪੁਆਇੰਟ ਧਿਆਨ ਚ ਨਹੀਂ ਰੱਖਿਆ ਗਿਆ ਇਹ ਟੈਰਿਫ ਆ ਜਿਹੜੇ ਇਹ ਕਿਹੜਾ ਕਿਤੇ ਪਾਸੇ ਆਸਿਓ ਆਉਂਦੇ ਆ ਪੈਸੇ ਆ ਜਿਹੜੇ ਇਹਨਾਂ ਦੇ ਪੈਸੇ ਅਮੈਰੀਕਨ ਲੋਕਾਂ ਨੇ ਪੇ ਕਰਨੇ ਆ ਨਾ ਤੇ ਉਹਨਾਂ ਦੀਆਂ ਜੇਬਾਂ ਚੋਂ ਲਗਾਤਾਰ ਨਿਕਲ ਰਹੇ ਨੇ ਇਸ ਕਰਕੇ ਦੋਸਤੋ ਇਹਨੇ ਕੁਝ ਸਵਾਰਨਾ ਨਹੀਂ ਹੈਗਾ ਅਮੈਰੀਕਨ ਲੋਕਾਂ ਦਾ ਇਹ ਠੀਕ ਆ ਬਾਕੀ ਲੋਕਾਂ ਦਾ ਤਾਂ ਵਿਗਾੜ ਦੇਣਾ ਬਾਹਰਲੇ ਦੇਸ਼ਾਂ ਦੇ ਜਿੱਥੇ ਜਿੱਥੇ ਉੱਥੋਂ ਦੀ ਇੰਡਸਟਰੀ ਜਿਵੇਂ ਸਾਡੀ ਸਟੀਲ ਇੰਡਸਟਰੀ ਆ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ ਨਾ ਅਲਮੀਨੀਅਮ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ ਨਾਲ ਦੀ ਨਾਲ ਉਹ ਤਾਂ ਪ੍ਰਭਾਵਿਤ ਹੋਊਗੀ ਪਰ ਇਹਨੇ ਸਵਾਰਨਾ ਕੁਛ ਨਹੀਂ ਅਮੈਰੀਕਨ ਲੋਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਅਮਨਦੀਪ ਕਪਲਾ ਆਸਰਾ ਲੋਇਰ ਵਾਲੇ ਸਪਾਂਸਰ ਕਰ ਰਹੇ ਨੇ ਜੀ ਨੰਬਰ ਉਹਨਾਂ ਦਾ 905-456-2020 ਹੈ 905-456-2020 ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਹੈ ਤੁਸੀਂ ਘਰ ਲਿਆ ਕੋਈ ਕੌਂਡੋ ਲਈ ਹੈ, ਕੋਈ ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਹੈ ਜਾਂ ਵੇਚੀ ਹੈ, ਲਾਇਰ ਤਾਂ ਹਾਇਰ ਕਰਨਾ ਹੀ ਪੈਂਦਾ। ਇਸ ਕਰਕੇ ਤੁਸੀਂ ਜੀ ਇਹਨਾਂ ਨੂੰ ਹਾਇਰ ਕਰਿਓ, ਪਿਛਲੇ ਮੇਰਾ ਖਿਆਲ ਇਹਨਾਂ ਦਾ 17-18 ਸਾਲਾਂ ਦਾ ਤਜਰਬਾ ਤੇ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਇਹ। ਦੇਖੋ ਰੀਅਲ ਸਟੇਟ ਕਲੋਜ਼ਿੰਗ ਨਾ ਜਿਹੜੀ ਇਹ ਸਾਰੇ ਲਾਇਰ ਹੀ ਕਰ ਲੈਂਦੇ ਨੇ, ਪਰ ਹਰੇਕ ਕੰਮ ਦੇ ਵਿੱਚ ਮੁਹਾਰਤ ਹੁੰਦੀ ਹੈ। ਮੈਂ ਕਈ ਵਾਰੀ ਜਦੋਂ ਰੀਅਲ ਸਟੇਟ ਦੀ ਕਿਸੇ ਦੀ ਘਰ ਦੀ ਕਲੋਜ਼ਿੰਗ ਹੁੰਦੀ ਹੈ, ਕਈ ਵਾਰੀ ਕਈ ਇਹੋ ਜਿਹੇ ਲਾਇਰ ਕੋਲੇ ਕਲੋਜ਼ਿੰਗ ਦੇ ਦਿੰਦੇ ਨੇ, ਉਹ ਵਿੱਚ ਹੀ ਨਾਲ ਹੀ ਉਹ ਕਿਤੇ ਨੋਟਰੀ ਪਬਲਿਕ ਦਾ ਕੰਮ ਅਟੈਸਟ ਕਰੀ ਜਾਂਦੇ ਹੁੰਦੇ ਨੇ, ਕਿਤੇ ਨਾਲ ਹੀ ਕਿਤੇ ਡਿਵੋਰਸ ਦਾ ਕੇਸ ਚੱਲਦਾ, ਨਾਲ ਹੀ ਕੋਈ ਲਿਟੀਗੇਸ਼ਨ ਦਾ ਕੇਸ ਚੱਲੀ ਜਾਂਦਾ ਹੁੰਦਾ, ਉਹ ਫਿਰ ਨਾਲ ਦੇ ਲਾਇਰ ਨੂੰ ਕਹਿ ਦਿੰਦੇ ਨੇ ਭਾਈ ਸਾਹਿਬ ਤੁਸੀਂ ਇਹ ਟੇਕ ਕੇਅਰ ਕਰ ਲਓ। ਉਹ ਦੁਬਾਰਾ ਫਿਰ ਉਹਨਾਂ ਨੂੰ ਐਕਸਪਲੇਨ ਕਰਨਾ ਪੈਂਦਾ। ਕਈ ਵਾਰੀ ਕੋਈ ਸਮੱਸਿਆ ਇਹੋ ਜਿਹੀ ਆ ਜਾਂਦੀ ਜਿਹੜੀ ਕਲੋਜ਼ਿੰਗ ਵਾਲੇ ਦਿਨ ਟੈਕਲ ਹੀ ਨਹੀਂ ਹੁੰਦੀ। ਉਸ ਤੋਂ ਬਾਅਦ ਤੁਸੀਂ ਬਸ ਅੰਦਾਜ਼ਾ ਲਾ ਲਓ, ਜੇ ਤੁਸੀਂ ਬਾਇਰ ਹੋ, ਬਾਇਰ ਦਾ ਡਿਪੋਜ਼ਿਟ 4 ਫੀਟ ਹੋ ਸਕਦਾ ਹੁੰਦਾ। ਜੇ ਤੁਸੀਂ ਸੈਲਰ ਨੂੰ ਤੁਹਾਡੀ ਡੀਲ ਕੰਪਲੀਟ ਨਹੀਂ ਹੋਈ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਟਰਮੀਨੇਟ ਹੋ ਗਿਆ, ਉਸ ਤੋਂ ਬਾਅਦ ਪ੍ਰੋਪਰਟੀ ਵਿਕੂ ਨਾ ਵਿਕੂ, ਬਾਇਰ ਲਊ ਨਾ ਲਈ ਲਊਗੀ, ਉਹ ਇੱਕ ਅਲੱਗ ਗੱਲ ਹੈ। ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਦੋਸਤੋ, ਆਸਰਾ ਲਾਇਰਸ ਵਾਲੇ ਇਸ ਕੰਮ ਦੇ ਵਿੱਚ ਮਾਹਰ ਨੇ, ਰੀਅਲ ਸਟੇਟ ਟ੍ਰਾਂਜੈਕਸ਼ਨਸ ਕਰਨ ਦੇ ਵਿੱਚ। ਵੈਸੇ ਵੀ ਕੋਈ ਪ੍ਰੋਪਰਟੀ ਖਰੀਦੀ ਵੇਚੀ ਆ, ਪਲੈਨਿੰਗ ਬਣਾ ਰਹੇ ਹੋ ਤੇ ਡਿਊ ਡਿਲੀਜੈਂਸ ਕਰ ਰਹੇ ਹੋ ਤੁਸੀਂ, ਤੇ ਲਾਇਰ ਦੀ ਰਹਿ ਲੈਣੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਹੁੰਦੇ ਨੇ ਉਹ ਸਬਜੈਕਟ ਟੂ ਅਪਰੂਵਲ ਬਾਈ ਲਾਇਰ, 5 ਦਿਨ ਦੀ ਕੰਡੀਸ਼ਨ ਪਾਈ ਹੁੰਦੀ ਹੈ। ਕਈ ਏਜੰਟ ਉਹਨੂੰ ਐਵੇਂ ਹੀ ਬਸ ਕੰਡੀਸ਼ਨ ਪੂਰੀ ਹੋ ਗਈ, ਲਾਇਰ ਨੂੰ ਪੇਪਰ ਹੀ ਨਹੀਂ ਦਿਖਾਉਂਦੇ। ਪ੍ਰੋਪਰ ਲਾਇਰ ਨੂੰ ਪੇਪਰ ਦਿਖਾ ਕੇ ਫੇਰ ਆ ਜਿਹੜੀ ਵੱਡੀ ਡੀਲ ਆ, ਕੋਈ ਸੋਹਣੀ ਡੀਲ, ਜਿਹੜੀ ਚੰਗੀ ਡੀਲ ਤੁਹਾਨੂੰ ਲੱਗਦੀ ਲਾਇਰ ਦੀ ਰਾਇ ਲੈ ਕੇ ਕਰਨੀ ਆ, ਤੇ ਫਿਰ ਤੁਸੀਂ ਇਹਨਾਂ ਤੋਂ ਸਲਾਹ ਮਸ਼ਵਰਾ, ਇਹਨਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। 905-456-5020 ਇਹਨਾਂ ਦਾ ਨੰਬਰ ਆ। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਹ ਜੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਤੁਹਾਥੋਂ ਪੁੱਛਿਆ, ਇਹਨਾਂ ਦਾ ਰੈਫਰੈਂਸ ਦੇ ਦਿਓ। ਕਿਸੇ ਨੇ ਬਿਜ਼ਨਸ ਕਲਾਸ ਵੀਜ਼ਾ ਤੇ ਆਉਣਾ ਜਾਂ ਇੱਥੋਂ ਬਾਹਰ ਜਾਣਾ ਕਿਸੇ ਹੋਰ ਦੇਸ਼ ਦੇ ਵਿੱਚ, ਕਿਸੇ ਨੇ ਪੁਆਇੰਟ ਸਿਸਟਮ ਤੇ ਆਉਣਾ, ਕਿਸੇ ਨੇ ਫੈਮਿਲੀ ਕਲਾਸ ਵੀਜ਼ਾ ਤੇ ਆਉਣਾ, ਸਪਾਊਜ਼ਲ ਵੀਜ਼ਾ, ਤੁਸੀਂ ਇਹਨਾਂ ਕੰਮਾਂ ਲਈ ਇਹਨਾਂ ਨਾਲ ਸੰਪਰਕ ਕਰ ਲਿਓ। ਮਨਮਿੰਦਰ ਖੋਸਾ 6476463000 ਇਹਨਾਂ ਦਾ ਨੰਬਰ ਹੈ। ਤੇ ਇੱਕ ਜੀ ਆਪਾਂ ਥੋੜਾ ਜਿਹਾ ਦਿਨ ਪਹਿਲਾਂ ਇੱਕ ਬਿਜ਼ਨਸ ਆ ਜਿਹੜਾ ਉਹਨਾਂ ਦੀ ਐਡ ਆ ਜਿਹੜੀ ਸ਼ੁਰੂ ਕੀਤੀ ਸੀ ਆਪਾਂ, ਉਹਨਾਂ ਦਾ ਵੇਰਵਾ ਵੀ ਆਪਾਂ ਤੁਹਾਨੂੰ ਦੇ ਦਿੰਦੇ ਹਾਂ। ਇਹ ਕੰਪਨੀ ਹੈ ਜੀ, ਇਹ ਕੰਪਨੀ ਦਾ ਨਾਂ ਹੈਗਾ ਦ ਮੈਟਲ ਕਰਾਫਟ ਕੰਪਨੀ। ਇਹ ਜੀ ਤੁਸੀਂ ਕਹੋਗੇ ਘਰ ਤਾਂ ਇੱਥੇ ਲੱਕੜ ਦੇ ਬਣੇ ਹੁੰਦੇ ਆ ਤੇ ਘਰਾਂ ਨਾਲ ਇਹਦਾ ਕੀ ਵਾਹ ਵਾਸਤਾ? ਬਿਲਕੁਲ ਘਰਾਂ ਨਾਲ ਹੀ ਵਾਹ ਵਾਸਤਾ ਜੀ। ਇਹ ਅਲੱਗ ਗੱਲ ਆ ਤੁਸੀਂ ਬਿਜ਼ਨਸ ਤੇ ਕੋਈ ਇਹਨਾਂ ਤੋਂ ਕੰਮ ਕਰਾਉਣਾ ਤਾਂ ਆਪਣੇ ਤੇ, ਪਰ ਇਹਨਾਂ ਦਾ ਘਰਾਂ ਨਾਲ ਇਸ ਕਰਕੇ ਵਾਹ ਵਾਸਤਾ ਹੈ ਵੀ ਅੱਜ ਕੱਲ ਜਿਵੇਂ ਮਾਹੌਲ ਜਿਹਾ ਚੱਲਦਾ, ਲੋਕ ਡਰੇ ਡਰੇ ਨੇ। ਕੋਈ ਕਹਿੰਦਾ ਜੀ ਮੇਰਾ ਦਰਵਾਜ਼ਾ ਤੋੜ ਕੇ ਕੋਈ ਅੰਦਰ ਨਾ ਆ ਜਾਏ, ਕੋਈ ਕਹਿੰਦਾ ਮੈਨੂੰ ਧਮਕੀ ਦੇ ਕੇ ਗਿਆ ਸੀ। ਅੱਜ ਕੱਲ ਤਾਂ ਵੈਸੇ ਹੀ ਬੰਦੇ ਨੂੰ ਡਰ ਲੱਗਦਾ ਜੀ, ਗੋਲੀਆਂ ਗਾਲੀਆਂ ਚਲਾ ਕੇ ਭੱਜ ਜਾਂਦਾ ਜਿਵੇਂ ਪਟਾਕੇ ਚੱਲਦੇ ਹੁੰਦੇ ਹਨਾ। ਤੇ ਜੇ ਸੱਚੀ ਤੁਹਾਨੂੰ ਡਰ ਲੱਗਦਾ ਜੀ, ਐਡੀ ਵੀ ਕੋਈ ਡਰਨ ਵਾਲੀ ਗੱਲ ਨਹੀਂ ਵੈਸੇ ਹਨਾ, ਪਰ ਠੀਕ ਹੈ ਚਲੋ ਜੇ ਤੁਹਾਨੂੰ ਡਰ ਲੱਗਦਾ ਵੀ ਦਰਵਾਜ਼ਾ ਤੋੜ ਕੇ ਤੁਹਾਡਾ ਕੋਈ ਅੰਦਰ ਆਜੂਗਾ। ਇਹ ਕਹਿੰਦਾ ਜੀ ਦਰਵਾਜ਼ਾ ਨਹੀਂ ਟੁੱਟਦਾ, ਚੋਰ ਛੱਡ ਕੇ ਭਾਵੇਂ ਚੋਰ ਦਾ ਪਿਓ ਆ ਜੇ ਹਨਾ, ਭਾਵੇਂ 5-4 ਇਕੱਠੇ ਹੋ ਕੇ ਆ ਜਾਣ, ਕਹਿੰਦੇ ਅਸੀਂ ਗਰੰਟੀ ਦਿੰਦੇ ਹਾਂ ਦਰਵਾਜ਼ਾ ਨਹੀਂ ਟੁੱਟਦਾ, ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਦਰਵਾਜ਼ਾ ਲਾਉਣ ਦੇ ਵਿੱਚ ਉਹ। ਇਸ ਕਰਕੇ ਦੋਸਤੋ ਸੋਹਣਾ ਤੇ ਮਤਲਬ ਮਜ਼ਬੂਤ ਦਰਵਾਜ਼ਾ ਲਾਉਣਾ, ਤੁਸੀਂ ਡੋਰ ਲਾਉਣਾ ਘਰ ਨੂੰ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਬਸ। ਤੁਸੀਂ ਗਰੰਟੀ ਮੈਂ ਕਹਿੰਦਾ ਜੀ 20 ਸਾਲ ਛੱਡ ਕੇ 50 ਸਾਲ ਦੀ ਗਰੰਟੀ ਤੁਹਾਨੂੰ ਲਿਖ ਕੇ ਦੇ ਦੇਣਗੇ, ਦਰਵਾਜ਼ਾ ਨਹੀਂ ਟੁੱਟੂਗਾ, ਬਸ ਗਰੰਟੀ ਲੈਂਦੇ ਨੇ। ਜਸ ਬਾਈ ਜੀ ਨੇ, ਇਹਨਾਂ ਦਾ ਨੰਬਰ 647-535-3424 ਹੈ, 6475353424। ਅੱਛਾ ਕੱਲਾ ਦਰਵਾਜ਼ਾ ਹੀ ਨਹੀਂ ਜੀ, ਵਿੰਡੋ ਗ੍ਰਿਲਸ, ਕਸਟਮ ਮੇਡ ਕੌਫੀ ਡਾਇਨਿੰਗ ਟੇਬਲ, ਕਿਚਨ ਦੇ ਵਿੱਚ ਤੁਸੀਂ ਬ੍ਰੇਕਫਾਸਟ ਰੂਮ ਚ ਡਾਇਨਿੰਗ ਟੇਬਲ ਰੱਖਿਆ, ਡਾਇਨਿੰਗ ਰੂਮ ਦੇ ਵਿੱਚ ਡਾਇਨਿੰਗ ਟੇਬਲ ਰੱਖਿਆ, ਬਾਹਰ ਤੁਹਾਡੇ ਜਿਸ ਤਰ੍ਹਾਂ ਤੁਸੀਂ ਕਹਿ ਲਓ ਜਿਸ ਤਰ੍ਹਾਂ ਫਾਇਰ ਪਲੇਸ ਤਾਂ ਆਪਣੇ ਅੰਦਰ ਹੁੰਦਾ, ਬਾਰਬੀਕਿਊ ਕਿਸਮ ਦਾ ਕੋਈ ਰੱਖਿਆ ਹੋਇਆ, ਮਤਲਬ ਮੈਟਲ ਦਾ ਜਿਹੜਾ ਮੈਟਲ ਕਰਾਫਟਿੰਗ ਜਿਹੜੀ ਕੀਤੀ ਹੁੰਦੀ ਹੈ ਹਨਾ, ਫਾਇਰ ਪਲੇਸ ਵਾਲ ਬਣਾਉਣੀ ਹੈ ਕਸਟਮ ਕਰਕੇ ਵਧੀਆ ਸੋਹਣੀ, ਮੈਟਲ ਦਾ, ਐਲਮੀਨੀਅਮ ਦਾ, ਸਟੇਨਲੈਸ ਸਟੀਲ ਦਾ, ਇਹ ਕਹਿੰਦੇ ਜੀ ਜੋ ਵੀ ਕੁਛ ਅਸੀਂ ਬਣਾਉਂਦੇ ਹਾਂ ਨਾ, ਐਵਰੀਥਿੰਗ ਵੀ ਬਿਲਟ, ਕਹਿੰਦੇ ਉਹ ਪੂਰੀ ਸਟਰੈਂਥ ਵਾਲਾ ਹੁੰਦਾ। ਜਿਹੜੇ ਫਾਇਰ ਪਲੇਸ ਜਾਂ ਫਾਇਰ ਪਿੱਟ ਟੇਬਲਸ ਹੁੰਦੇ ਨੇ, ਨੈਚੁਰਲ ਗੈਸ ਵਾਲੇ, ਪ੍ਰੋਪੇਨ ਗੈਸ ਵਾਲੇ, ਵੁੱਡ ਫਾਇਰ ਪਿੱਟ ਟੇਬਲਸ ਹੁੰਦੇ ਨੇ, ਸਭ ਕੁਛ ਬਣਾਉਂਦੇ ਨੇ। ਇਸ ਕਰਕੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-535-3424 ਬੜੇ ਮਿਲਣਸਾਰ ਨੇ ਜੀ, ਇਹਨਾਂ ਨੂੰ 25-30 ਸਾਲ ਦਾ ਤਜਰਬਾ ਘੱਟੋ ਘੱਟ ਇਸ ਕੰਮ ਦੇ, ਬੜੀ ਇਹਨਾਂ ਦੇ ਕੰਮ ਦੇ ਵਿੱਚ ਨਾ ਇੰਨੀ ਸਫਾਈ ਆ। ਇੱਕ ਦਿਨ ਇਹਨਾਂ ਮੈਨੂੰ ਦਿਖਾਇਆ ਜੀ, ਇਹਨਾਂ ਨੇ 2 ਪੀਸ ਵੈਲਡ ਕੀਤੇ, ਉਹ ਮੇਰਾ ਖਿਆਲ ਦਰਵਾਜ਼ੇ ਤੇ ਲਾਉਣੇ ਸੀ, ਤੇ ਕਹਿੰਦੇ ਇਹਦੇ ਤੇ ਹੱਥ ਫੇਰ ਕੇ ਦੇਖੋ ਵੀ ਤੁਸੀਂ ਜੱਜ ਕਾ, ਪਤਾ ਹੀ ਨਹੀਂ ਲੱਗਦਾ ਜੀ ਵੈਲਡ ਕੀਤੇ, ਇੰਨੀ ਸਫਾਈ ਕੰਮ ਦੇ ਵਿੱਚ। ਤੁਸੀਂ ਕੋਲੇ ਖੜ ਕੇ ਇਹਨਾਂ ਦੀ ਗੱਲਾਂ ਸੁਣ ਕੇ ਦੇਖਿਓ, ਪਹਿਲਾਂ ਗੱਲਾਂ ਸੁਣ ਕੇ ਹੀ ਸਵਾਦ ਆਜੂਗਾ, ਕੰਮ ਖਰਾ ਕੇ ਜਿਹੜਾ ਸਵਾਦ ਆਉਣਾ ਤਾਂ ਅਲੱਗ ਆ। 647-535-3424 ਇਹਨਾਂ ਦਾ ਨੰਬਰ ਆ, ਤੇ ਇਹਨਾਂ ਦੀ ਕੰਪਨੀ ਮੈਂ ਤੁਹਾਨੂੰ ਦੱਸਤਾ ਜੀ, ਦ ਮੈਟਲ ਕਰਾਫਟ ਕੰਪਨੀ। ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ ਦੋਸਤੋ, ਜੇ ਤੁਸੀਂ ਸਟਰੋਂਗ ਜਿਹੜੇ ਹੈਗੇ ਦਰਵਾਜ਼ੇ ਲਾਉਣੇ ਆ, ਹਨਾ, ਜਾਂ ਵਿੰਡੋਜ਼ ਗ੍ਰਿਲਜ਼ ਲਾਉਣੀਆਂ ਨੇ। ਤੇ ਆਪਣੀ ਗੱਲਬਾਤ ਚੱਲ ਰਹੀ ਸੀ ਜੀ ਟੈਰਿਫਸ ਦੀ, ਚਲੋ ਟੈਰਿਫ ਵਾਲੀ ਗੱਲਬਾਤ ਆਪਾਂ ਕਰਦੇ ਹਾਂ ਜੀ ਹੁਣ ਖਤਮ। ਕੱਲ ਨਾ ਉਹ ਮੈਂ ਡਾਕਟਰ ਭਾਨ ਗਰਗ ਜੀ ਨੂੰ ਲਾਈਨ ਤੇ ਲਿਆ ਸੀ, ਉਹਨਾਂ ਦੀ ਜ਼ਮੀਨ ਬਠਿੰਡੇ ਦੇ ਵਿੱਚ ਆ, ਵੱਡੇ ਕਿਸੇ ਇੰਡਸਟਰੀਅਲਿਸਟ ਨੇ ਦੱਬੀ ਸੀ, ਇਸ ਕਰਕੇ ਘੰਟਾ ਸਾਡਾ ਉਧਰ ਹੀ ਨਿਕਲ ਗਿਆ। ਵੈਸੇ ਕੱਲ ਦਾ ਦਿਨ ਸੀ ਜਿਹੜਾ ਜੀ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦ ਆ ਜਿਹੜੀ ਉਹ ਦਵਾਉਂਦਾ ਜੀ, ਕੱਲ ਦਾ ਦਿਨ ਆ ਜਿਹੜਾ ਇਹ, ਕੱਲ ਜਿਹੜਾ ਲੰਘ ਗਿਆ 31 ਜੁਲਾਈ, 31 ਜੁਲਾਈ ਨੂੰ, 31 ਜੁਲਾਈ 1940 ਦਾ ਦਿਨ ਸੀ ਸ਼ਾਇਦ ਜੀ ਇਹ, ਤੇ ਇਹ ਸ਼ਹੀਦ ਆਜ਼ਮ, ਮੈਂ ਭੁਲੇਖਾ ਨਾ ਮੈਨੂੰ ਪੈ ਜੇ, ਸ਼ਹੀਦ ਊਧਮ ਸਿੰਘ ਦੀ ਗੱਲ ਆ ਮੈਂ ਜਿਹੜੀ ਕਰ ਰਿਹਾ ਦੋਸਤੋ। ਇਹ ਜਲਿਆਂਵਾਲੇ ਬਾਗ ਦਾ ਇਹਨਾਂ ਨੇ ਬਦਲਾ ਲਿਆ ਸੀ ਜਨਰਲ ਡਾਇਰ ਨੂੰ ਮਾਰ ਕੇ। ਦੇਖੋ ਇਹ ਠੀਕ ਆ ਗੱਲ, ਆਪਾਂ ਬਹੁਤ ਵਾਰੀ ਕਹਿ ਦਿੰਦੇ ਕਿ ਹਿੰਸਾ ਗਲਤ ਆ, ਹਿੰਸਾ ਗਲਤ ਹੀ ਆ ਜੀ, ਪਰ ਪ੍ਰੋਬਲਮ ਇਹ ਆ ਵੀ ਜਿਹੜਾ ਬੰਦਾ ਹਿੰਸਾ ਫੈਲਾ ਰਿਹਾ, ਜਨਰਲ ਡਾਇਰ ਨੇ ਬੇਦੋਸ਼ੀ, ਆਪਾਂ ਛੋਟੇ ਹੁੰਦਿਆਂ ਤੋਂ ਪੜ੍ਹਦੇ ਹਾਂ, ਬੇਦੋਸ਼ੀਆਂ ਦਾ ਕਤਲ, ਕਾਨਫਰੰਸ ਕਰ ਰਹੇ ਸੀ ਜੀ, ਗੈਦਰਿੰਗ ਹੋਈ ਹੋਈ ਸੀ ਜਲਿਆਂਵਾਲੇ ਬਾਗ ਦੇ ਵਿੱਚ, 13 ਅਪ੍ਰੈਲ ਦਾ ਸ਼ਾਇਦ ਦਿਨ ਸੀਗਾ ਜੀ 1919 ਦਾ, ਤੇ ਇੱਕੋ ਹੀ ਦਰਵਾਜ਼ਾ ਜਾਂਦਾ ਸੀ ਬਾਹਰ, ਤੇ ਉੱਥੇ ਹੀ ਉਹਨੇ ਉਹਨੂੰ ਬੰਦ ਕਰਕੇ ਤੇ ਗੋਲੀਆਂ ਚਲਾਤੀਆਂ। ਬਹੁਤ ਲੋਕ ਤਾਂ ਕਹਿੰਦੇ ਜੀ ਕੰਧ ਤੋਂ ਜਦੋਂ ਛਾਲਾਂ ਮਾਰਦੇ ਸੀ, ਤੇ ਕਈਆਂ ਨੇ ਖੂਹ ਦੇ ਵਿੱਚ, ਨੇੜੇ ਖੂਹ ਸੀ, ਖੂਹ ਦੇ ਵਿੱਚ ਵੀ ਛਾਲਾਂ ਮਾਰੀਆਂ। ਇਹ ਜਿਹੜਾ ਆਪਣਾ ਊਧਮ ਸਿੰਘ ਸੀ, ਸ਼ਹੀਦ ਊਧਮ ਸਿੰਘ, ਬਹੁਤ ਛੋਟੀ ਉਮਰ ਦਾ ਸੀਗਾ ਉਦੋਂ ਇਹ, ਤੇ ਇਹਨੇ ਉਸ ਦਿਨ ਤੋਂ ਹੀ ਧਾਰ ਲਿਆ ਸੀ, ਤੇ ਲਗਾਤਾਰ 20 ਸਾਲ ਇਹਨੇ ਉਹ ਗੱਲ ਆ ਜਿਹੜੀ ਆਪਣੇ ਦਿਮਾਗ ਦੇ ਵਿੱਚ ਰੱਖੀ, ਬਈ ਇੱਕ ਹੁੰਦੀ ਹੈ ਸੈਲਫ ਰਿਸਪੈਕਟ, ਬਈ ਸੈਲਫ ਰਿਸਪੈਕਟ ਆ ਜਿਹੜੀ ਸਾਡੀ, ਹਨਾ, ਇਸ ਕਰਕੇ ਉਹਦਾ ਬਦਲਾ ਲਿਆ, ਰਿਵੈਂਜ ਲਿਆ, ਹਨਾ। ਤੇ ਇਹ ਸਾਡੇ ਸਮਾਜ ਕੁਛ ਹੀ ਯੋਧੇ ਹੁੰਦੇ ਨੇ ਜੀ, ਵੈਸੇ ਤਾਂ ਇਹ ਆ ਜੀ ਬਈ ਇਹਨੂੰ ਆਪਾਂ ਨਾ ਹਿੰਸਾ ਵੀ ਨਹੀਂ ਕਹਿੰਦੇ, ਇਹ ਰੈਜ਼ਿਸਟੈਂਸ ਸਟਰਗਲ ਸੀ ਉਸ ਵੇਲੇ। ਮੈਨੂੰ ਨਹੀਂ ਲੱਗਦਾ ਵੀ ਪੰਜਾਬ ਚੋਂ ਜਾਂ ਭਾਰਤ ਦੇ ਵਿੱਚੋਂ ਕਿਸੇ ਨੇ ਉਸ ਵੇਲੇ ਜਿਹੜੇ ਬ੍ਰਿਟਿਸ਼ ਰਾਜ ਦੇ ਮਾਲਕ ਸੀ ਉਹਨਾਂ ਤੇ ਕਿਸੇ ਤੇ ਐਂ ਹਮਲਾ ਕੀਤਾ ਹੋਵੇ। ਇਹ ਮਾਰਦੇ ਹੁੰਦੇ ਸੀਗੇ ਜਿਹੜੇ ਬਾਹਰੋਂ ਆਏ ਲੋਕ ਸੀ, ਤੇ ਉਹ ਤਾਂ ਆਪਣਾ ਬਚਾਅ ਹੀ ਕਰਦੇ ਹੁੰਦੇ ਸੀ। ਫਿਰ ਜਦੋਂ ਐਡਾ ਵੱਡਾ ਮਸਲਾ ਹੋ ਜੇ ਕੋਈ, ਬਈ ਇੰਨੇ ਲੋਕਾਂ ਨੂੰ ਤੁਸੀਂ ਬੈਠੇ ਬੈਠੇ ਨੂੰ ਮਾਰ ਦਿਓ, ਤੇ ਫਿਰ ਉਹਦਾ ਉਹ ਜਿਹੜੀ ਆਜ਼ਾਦੀ ਦੀ ਚਿਣਗ ਹੁੰਦੀ ਆ ਦਿਮਾਗ ਦੇ ਵਿੱਚ ਰੱਖਣ ਦੇ ਲਈ, ਹਨਾ, ਸੁਲਗਦੀ ਰਹੇ ਉਹ। ਇਸ ਕਰਕੇ ਇਹਨਾਂ ਨੇ ਬਦਲ, ਇਹਨਾਂ ਦੀ ਭਗਤ ਸਿੰਘ ਨਾਲ ਨੇੜਤਾ ਸੀ ਜੀ, ਸ਼ਹੀਦ ਆਜ਼ਮ ਭਗਤ ਸਿੰਘ ਨਾਲ, ਸ਼ਹੀਦ ਊਧਮ ਸਿੰਘ ਦੀ, ਤੇ ਗਦਰ ਮੂਵਮੈਂਟ ਦੇ ਵਿੱਚ ਵੀ ਗਦਰੀ ਬਾਬਿਆਂ ਦੇ ਨਾਲ ਇਹਨਾਂ ਦਾ ਤਾਲਮੇਲ ਆ ਜਿਹੜਾ ਉਹ ਰਿਹਾ ਬਾਹਰਲੇ ਦੇਸ਼ਾਂ ਦੇ ਵਿੱਚ, ਇੰਗਲੈਂਡ ਦੇ ਵਿੱਚ। ਇਸ ਕਰਕੇ ਜੀ ਆਪਾਂ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਸਲਾਮ ਕਰਦੇ ਹਾਂ। ਇਹ ਦੇਸ਼ ਦੀ, ਕੌਮ ਦੀ ਆਈਡੈਂਟੀ ਬਣਦੀ ਆ ਜੀ, ਹਿਸਟਰੀ ਆ ਜਿਹੜੀ, ਹਿਸਟਰੀ ਦੇ ਵਿੱਚ ਜਦੋਂ ਨਾਂ ਆਉਂਦਾ ਕਿਸੇ ਦਾ ਇਸ ਤਰ੍ਹਾਂ, ਇਸੇ ਕਰਕੇ ਕਿਹਾ ਜਾਂਦਾ ਨਾ ਬਈ ਸਰੀਰ ਆ ਜਿਹੜਾ ਉਦਾਂ ਬੰਦੇ ਦਾ ਚੱਲਿਆ ਜਾਂਦਾ, ਪਰ ਬੰਦਾ ਵਿਚਾਰਾਂ ਦੇ ਰੂਪ ਦੇ ਵਿੱਚ ਜਿਉਂਦਾ ਰਹਿੰਦਾ। ਗਦਰੀ ਬਾਬੇ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਤੇ ਹੋਰ ਅਨੇਕਾਂ ਇਹੋ ਜਿਹੇ ਲੋਕ ਨੇ ਜਿਹੜੇ ਸਾਨੂੰ ਸਾਡੇ ਮਾਣਮੱਤੀ ਹਿਸਟਰੀ ਆ ਉਹਦੀ ਯਾਦ ਦਵਾਉਂਦੇ ਨੇ। ਜਦੋਂ ਫਿਰ ਉਹਨਾਂ ਦਾ ਕੋਈ ਦਿਨ ਹੁੰਦਾ ਉਦੋਂ ਆਪਾਂ ਬੈਠ ਕੇ ਸੋਚਦੇ ਹਾਂ ਬਈ ਸਾਡੇ ਸਮਾਜ ਲਈ ਉਹਨਾਂ ਨੇ ਕੀ ਕੀਤਾ। ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਵੀ ਸਵੇਰ ਤੋਂ ਸ਼ਾਮ ਤੱਕ ਉਹਨਾਂ ਨੇ ਐਕਸਪਲੋਇਟੇਸ਼ਨ ਕਰੀ ਜਾਣੀ ਆ, ਲੁੱਟੀ ਜਾਣਾ, ਹਰਾਮ ਦੀ ਕਮਾਈ ਖਾਈ ਜਾਣੀ ਆ, ਉਹ ਮਾਇਆ ਜਿੰਨੀ ਮਰਜ਼ੀ ਇਕੱਠੀ ਕਰਕੇ ਲੈ ਜਾਣ, ਬਸ ਉਹ ਤਾਂ ਉਹਨਾਂ ਨੂੰ ਅਗਲੀ ਜਨਰੇਸ਼ਨ ਤੱਕ ਪੁੱਤ ਪੋਤੇ ਵੀ ਨਹੀਂ ਮੇਰਾ ਖਿਆਲ ਯਾਦ ਰੱਖਦੇ। ਤੇ ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਭਾਵੇਂ ਨਾ ਵੀ ਤੁਹਾਡੀ ਫੈਮਿਲੀ ਦਾ ਰਿਲੇਸ਼ਨਸ਼ਿਪ ਰਿਹਾ ਹੋਵੇ, ਉਹਨਾਂ ਦਾ ਨਾਂ ਜਿਹੜਾ ਉਹ ਅਸਮਾਨ ਦੇ ਵਿੱਚ ਐਂ ਸੂਰਜ ਵਾਂਗੂ ਚਮਕਦਾ, ਹਨਾ ਇਹ ਯੋਧੇ ਲੋਕ ਹੁੰਦੇ ਨੇ ਦੋਸਤੋ ਜਿਨ੍ਹਾਂ ਕਰਕੇ ਸਮਾਜ ਚੱਲਦਾ ਸਮਾਜ ਦੀ ਚਾਲਕ ਸ਼ਕਤੀ ਹੁੰਦੇ ਨੇ ਸਮਾਜ ਇਹਨਾਂ ਦੇ ਮੋਢਿਆਂ ਤੇ ਚੱਲਦਾ ਰੁੜਦਾ ਵੀ ਆ ਸਮਾਜ ਨੂੰ ਇਹ ਧੱਕਾ ਲਾਉਂਦੇ ਨੇ ਸੁਸਾਇਟੀ ਨੂੰ ਬਈ ਚੱਲ ਗਾਂ ਨੂੰ ਤੇ ਜਿਹੜੇ ਐਕਸਪਲੋਇਟਰਸ ਹੁੰਦੇ ਨੇ ਉਹ ਸਮਾਜ ਨੂੰ ਬੰਨ ਮਾਰ ਕੇ ਰੱਖਦੇ ਨੇ ਉਹ ਗਾਂ ਨਹੀਂ ਤੁਰਨ ਦਿੰਦੇ ਇਹ ਫਿਰ ਜਦੋਂ ਫਿਰ ਅੱਗੇ ਲੋਕ ਪੜ੍ਹਦੇ ਨੇ ਅਗਲੀਆਂ ਜਨਰੇਸ਼ਨ ਨਾ ਇੱਕ ਸਿੰਪਲ ਬੱਚਾ ਸਧਾਰਨ ਬੱਚਾ ਪੜ੍ਹ ਰਿਹਾ ਉਹ ਫਿਰ ਮਾਣ ਮਹਿਸੂਸ ਕਰਦਾ ਵੀ ਹਾਂ ਇਹੋ ਜਿਹੇ ਲੋਕ ਵੀ ਹੋਏ ਨੇ ਸ਼ਹੀਦ ਭਗਤ ਸਿੰਘ ਵਰਗੇ ਊਧਮ ਸਿੰਘ ਵਰਗੇ ਗੁਰੂ ਗੋਬਿੰਦ ਸਿੰਘ ਵਰਗੇ ਦਲੇਰ ਬਹਾਦਰ ਲੋਕ ਹੋਏ ਨੇ ਹਨਾ ਮੈਂ ਤਾਂ ਚਲੋ ਆਪਣੇ ਲੋਕਾਂ ਦੀ ਗੱਲ ਕਰ ਰਿਹਾ ਬਾਹਰਲੇ ਕਲਚਰ ਦੇ ਵਿੱਚ ਬਾਹਰਲੇ ਦੇਸ਼ਾਂ ਚ ਵੀ ਬਹੁਤ ਇਹੋ ਜਿਹੇ ਬਹਾਦਰ ਲੋਕ ਹੋਏ ਨੇ ਮੈਂ ਤਾਂ ਸਿਰਫ ਆਪਣੇ ਕਲਚਰ ਦੀ ਗੱਲ ਕਰ ਰਿਹਾ ਹਨਾ ਇਹਦੇ ਤੇ ਫਿਰ ਉਹ ਮਾਣ ਮਹਿਸੂਸ ਕਰਦੇ ਨੇ ਹਨਾ ਉਹ ਪੈਨ ਦੇ ਨਾਲ ਵੀ ਜੇ ਲਿਖਣਾ ਹੁੰਦਾ ਨਾ ਸ਼ਬਦ ਕੋਈ ਤਾਂ ਉਹ ਲਿਖਦੇ ਨੇ ਸ਼ਹੀਦ ਸ਼ਹੀਦੇ ਆਜ਼ਮ ਭਗਤ ਸਿੰਘ ਸ਼ਹੀਦ ਊਧਮ ਸਿੰਘ ਹਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਮਾਣ ਹੁੰਦਾ ਹਨਾ ਤੇ ਦੂਜੇ ਪਾਸੇ ਕੁਛ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਸਮਾਜ ਨੂੰ ਪਿੱਛੇ ਨੂੰ ਲਿਜਾਣ ਵਾਲੇ ਹੁੰਦੇ ਨੇ ਜਨਰਲ ਡਾਇਰ ਅਰੂੜ ਸਿੰਘ ਜਿਹਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਸੀ ਹਿਟਲਰ ਫਿਰ ਜਦੋਂ ਬੱਚਿਆਂ ਨੂੰ ਉਹਨਾਂ ਦੇ ਕਾਰਵਾਈਆਂ ਪਤਾ ਲੱਗਦੀਆਂ ਨਾ ਉਹ ਇੱਕ ਡਸਟਬਿਨ ਪਾਸੇ ਪਿਆ ਹੁੰਦਾ ਸੜੀ ਬੁੱਝੀ ਜਿਹੀ ਥਾਂ ਹੁੰਦੀ ਹੈ ਗੰਦੀ ਉਹ ਜੇ ਲਿਖ ਵੀ ਦੇਣ ਨਾ ਉਹਦੇ ਤੇ ਅਰੂੜ ਸਿੰਘ ਲਿਖਤਾ ਹਿਟਲਰ ਲਿਖਤਾ ਉਹਨਾਂ ਬੱਚੇ ਪਾੜ ਕੇ ਉਹਨੂੰ ਸਿੱਟ ਦਿੰਦੇ ਨੇ ਨਫ਼ਰਤ ਦੇ ਨਾਲ ਇਤਿਹਾਸ ਦਾ ਫਿਰ ਇੱਕ ਕੂੜਾਦਾਨ ਹੁੰਦਾ ਡਸਟਬਿਨ ਜਿਹਨੂੰ ਕਹਿੰਦੇ ਆਪਾਂ ਜਿਹਦੇ 'ਚ ਜਿੰਨੇ ਵੀ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕੀਤਾ ਔਰੰਗਜ਼ੇਬ ਹਨਾ ਜਿਹੜੇ ਕਾਤਲ ਨੇ ਲੋਕਾਂ ਦੇ ਜਿਨ੍ਹਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਉਹਨਾਂ ਦੇ ਨਾਂ ਜਿਹੜਾ ਹਿਸਟਰੀ ਦਾ ਡਸਟਬਿਨ ਆ ਨਾ ਉਹਦੇ ਵਿੱਚ ਸੁੱਟੇ ਹੋਏ ਨੇ ਇਸ ਕਰਕੇ ਦੋਸਤੋ ਵੀ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਜਿਹੜੇ ਲੋਕ ਕੁਰਬਾਨੀ ਕਰਦੇ ਨੇ ਨਾ ਬਸ ਉਹ ਚਾਨਣ ਮਨਾਰਾ ਹੁੰਦੇ ਨੇ ਕੱਲ੍ਹ ਦਾ ਦਿਨ ਸ਼ਹੀਦ ਊਧਮ ਸਿੰਘ ਦਾ ਦਿਨ ਸੀ ਜੀ ਇਸ ਕਰਕੇ ਆਪਾਂ ਉਹਨਾਂ ਨੂੰ ਸਲਾਮ ਕਰਦੇ ਹਾਂ ਆਪਾਂ ਛੋਟੀ ਜਿਹੀ ਲੈ ਲਈਏ ਜੀ ਬ੍ਰੇਕ ਹੋਰ ਤੇ ਫਿਰ ਆਪਾਂ ਇੱਕ ਹੋਰ ਗੱਲ ਕਰਾਂਗੇ
ਦੋਸਤੋ ਇਹ ਸੰਦੇਸ਼ ਤਰ੍ਹਾਂ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਮਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸੱਜਣ ਸਾਡੇ ਨਾਲ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ
ਹਾਂਜੀ ਪ੍ਰਾਪ ਸਾਹਿਬ ਜਿਹੜਾ ਤੁਸੀਂ ਰੂਟ ਸ਼ੋਅ ਕਿਹਾ
ਹਾਂਜੀ
ਜਿਹੜੇ ਰੂਟ ਸ਼ੋਅ ਤੁਸੀਂ ਗੱਲ ਕਰਦੇ ਹੋ ਸੋਪਾ ਭੇਟ ਕੀਤਾ ਸੀਗਾ
ਹਾਂਜੀ
ਜਰਨਲ ਡੈਰ ਨੂੰ ਇੱਕ ਹੋਰ ਸਿਮਰਜੀਤ ਮਾਨ ਦਾ ਕੋਈ ਰਿਸ਼ਤੇਦਾਰ ਸੀ
ਸਿਮਰਜੀਤ ਮਾਨ ਦਾ ਨਾਨਾ ਲੱਗਦਾ ਸੀ ਜੀ
ਉਹ ਅੱਛਾ ਅੱਛਾ ਤਾਂ ਹੀ ਫਿਰ ਉਸੇ ਕਾਂ ਦਈਏ ਵੀ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਹੁੰਦਾ ਨਾ
ਹਾਂਜੀ ਸਿਮਰਜੀਤ ਸਿੰਘ ਮਾਨ ਆ ਜਿਹੜੇ ਉਹ ਸਮਝਦੇ ਨੇ ਵੀ ਭਗਤ ਸਿੰਘ ਮਾਨ ਅੱਤਵਾਦੀ ਸੀ ਟੈਰੋਰਿਸਟ ਕਹਿੰਦੇ ਨੇ ਹੋਰ ਵੀ ਬਹੁਤ ਲੋਕ ਸਮਝਦੇ
ਜਿਹੜੀਆਂ ਸਰਾਏ ਨਾਗਾ ਗੁਰਦੁਆਰੇ ਦੇ ਉੱਤੇ ਗੋਲੀਆਂ ਚਲਾਈਆਂ ਉਹਦੇ ਨਿਸ਼ਾਨ ਅਜੇ ਵੀ ਹੈਗੇ ਆ
ਉੱਥੇ ਇੱਕ ਨਿਹੰਗ ਸਿੰਘ ਦਾ ਇਹਨਾਂ ਨੇ ਪੁਲਿਸ ਮੁਕਾਬਲਾ ਬਣਾਇਆ ਸੀ ਫਰੀਦਕੋਟ ਜ਼ਿਲ੍ਹੇ ਦੇ SSP ਹੁੰਦੇ ਸੀ ਜੀ ਉਹ
ਗੁਰਦੁਆਰੇ ਤੇ ਗੋਲੀਆਂ ਚਲਾਈਆਂ ਕੁੜੀਆਂ ਨੂੰ ਤੇ ਉਹਦੇ ਘਰ ਵਾਲਿਆਂ ਨੂੰ ਫੜ ਲਿਆ ਸੀ ਇਹ ਸਪੀਕਰ ਚ ਬੋਲ ਰਿਹਾ ਸਿਮਰਜੀਤ ਮਾਨ ਜਿਹੜਾ ਅੱਜ ਕੱਲ ਆਪਦੇ ਆਪ ਨੂੰ ਭਾਉਂਦਾ ਕਹਿੰਦਾ ਜੇ ਤੁਸੀਂ ਬਾਹਰ ਨਾ ਆਏ ਤਾਂ ਸੱਟ ਮੇਰੇ ਜੇ ਨੌਜਵਾਨ ਹੈ
ਹਾਂਜੀ ਇਹਨਾਂ ਨੇ ਉਹ ਫਰੀਦਕੋਟ ਜ਼ਿਲ੍ਹੇ ਦੇ SSP ਰਹੇ ਨੇ ਨਾ ਤੇ ਬਸ ਇਹਨਾਂ ਦੀ ਸਮਝ ਆ ਜੀ ਇਹ ਟੈਰੋਰਿਸਟ ਕਹਿੰਦੇ ਨੇ ਭਗਤ ਸਿੰਘ ਨੂੰ ਆਪ ਤਾਂ ਮੈਂਬਰ ਪਾਰਲੀਮੈਂਟ ਰਹੇ ਨੇ ਜੀ ਹੁਣ ਇਹ
ਪਤਾ ਨੀ ਕਹਿੰਦੇ ਬੜੇ ਬਣਾਏ ਸੀ ਸਾਡੇ ਹੁੰਦੇ ਤਾਂ
ਬੜੇ ਤਾਂ ਨਹੀਂ ਪਰ ਉਹ ਤਾਂ ਮੈਨੂੰ ਯਾਦ ਆ ਜੀ ਬਈ ਉਹ ਉੱਥੇ ਉੱਥੇ ਨਿਹੰਗ ਸਿੰਘਾਂ ਦਾ ਮੁਕਾਬਲਾ ਬਣਾਇਆ ਸੀ ਇਹਨਾਂ ਨੇ, ਉੱਥੇ ਗੁਰਦੁਆਰੇ ਦਾ ਕੋਈ ਰੌਲਾ ਸੀਗਾ
ਬਣਾਇਆ ਸੀ ਉਸੇ ਦੀ ਸੱਤਰ ਸਾਲ ਹੇਠ ਸਾਡੇ ਦੇ ਉੱਥੇ ਲਾਠੀ ਚਾਰਜ ਕੀਤਾ ਸੀ ਮੋਗੇ ਦੇ ਨੇ ਵਿਦਿਆਰਥੀਆਂ ਦੇ ਮਗਰ ਰੇਲਾ ਫੜਿਆ ਸੀ ਪਾਣੀ ਝੋਨੇ ਜਿਸ ਵੇਲੇ ਜਦੋਂ ਪਰਸੀ ਵਾਰ ਰੰਧਾਵੇ ਦਾ ਕਤਲ ਹੋਇਆ ਇਹ ਮਾਨ ਸਾਹਿਬ ਉਹਦੇ ਉੱਥੇ ਹੀ ਸੀ ਮੇਰਾ ਖਿਆਲ।
ਹਾਂਜੀ ਹਾਂਜੀ ਬਸ ਉਹਨਾਂ ਦੇ ਨਾਨਾ ਜੀ ਸੀ ਜੀ ਉਹ ਅਰੂੜ ਸਿੰਘ
ਨਾਨਾ ਜੀ ਆ ਉਹ ਫਿਰ ਆਏ ਆ ਜਿਹੇ ਜੀ ਬਾਹਲੋ ਬਾਹਮਣੀ ਉਹ ਜਿਹਾ ਬੁੱਧੂ ਜੇਠ।
ਚਲੋ ਮਿਹਰਬਾਨੀ ਧੰਨਵਾਦ ਧੰਨਵਾਦ ਜੇ ਉਹ ਪੰਜਾਬੀ ਚ ਇੱਕ ਹੋਰ ਮੁਹਾਵਰਾ ਜਿਹੇ ਜੀ ਕੋਕੋ ਇਹੋ ਜਿਹੇ ਬੱਚੇ ਪਰ ਇਹ ਊਂ ਇਹ ਇਲੋਜੀਕਲ ਆ ਗੱਲ ਇਹਦਾ ਮਤਲਬ ਆਏ ਨੀ ਹੁੰਦਾ ਗਾ ਠੀਕ ਆ ਕਿ ਨਹੀਂ ਕਿਸੇ ਦਾ ਖਾਨਦਾਨ ਜੇ ਜਾਂ ਮਰਜ਼ੀ ਹੋਵੇ ਦੇ ਬਾਵਜੂਦ ਵੀ ਕੋਈ ਬੰਦਾ ਚੰਗਾ ਮਾੜਾ ਹੋ ਸਕਦਾ ਜ਼ਰੂਰੀ ਨਹੀਂ ਹੁੰਦਾ ਹਰਬੰਸ ਸਿੰਘ ਹੈ ਨੀ
ਚੰਗਾ।
ਚਲੋ ਆਪਾਂ ਅੱਜ ਤੱਕ ਕਿਉਂ ਕਹਿਣਾ ਹਰੇਕ ਬੰਦਾ ਜਿਹੜਾ ਉਹਦਾ ਆਪਦੀ ਜਰਨੀ ਆ ਅਰੂੜ ਸਿੰਘ ਦੀ ਆਪਦੀ ਜਰਨੀ ਸਿਮਰਨਜੀਤ ਸਿੰਘ ਦੀ ਆਪਦੀ ਜਰਨੀ ਹੈ ਨਾ।
ਚਲੋ ਠੀਕ ਆ ਜੀ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ। ਲਓ ਜੀ ਇਕੱਤੀ ਜੁਲਾਈ ਦੀ ਗੱਲ ਕਰ ਰਹੇ ਹਾਂ ਦਿਨ ਦੀ ਉਹ ਆਪਾਂ ਊਧਮ ਸਿੰਘ ਦੀ ਗੱਲ ਕੀਤੀ ਹੈ ਇਕੱਤੀ ਜੁਲਾਈ ਨੂੰ ਨਾ ਦੇਖੋ ਲੋਕਾਂ ਦੇ ਦਿਲਾਂ ਦਾ ਰਾਜਾ ਨਾ ਆਵਾਜ਼ ਦਾ ਜਾਦੂਗਰ ਮੁਹੰਮਦ ਰਫੀ ਉਹ ਵੀ 31 ਜੁਲਾਈ ਨੂੰ ਦੁਨੀਆਂ ਚੋਂ ਗਿਆ ਸੀਗਾ ਮੁਹੰਮਦ ਰਫੀ ਦੇਖੋ ਮਤਲਬ ਹੁਣ ਤੁਸੀਂ ਗਾਇਕੀ ਦੀ ਜੇ ਗੱਲ ਕਰਨੀ ਆ ਹੈ ਨਾ 1980 ਕਿੰਨੇ ਸਾਲ ਹੋ ਗਏ ਜੀ ਹੁਣ 1980 20 ਤੇ 25 45 ਸਾਲ ਹੋ ਗਏ ਪਰ ਮੁਹੰਮਦ ਰਫੀ ਅਜੇ ਵੀ ਲੋਕਾਂ ਦੇ ਮਨਾਂ ਜਿਉਂਦਾ। ਲਓ ਤੁਹਾਨੂੰ ਮੈਂ ਨਾ ਆਵਾਜ਼ ਤੁਸੀਂ ਆਪੇ ਪਛਾਣ ਲਿਓ ਕੀ ਵੀ ਆ ਤੇ ਇਹ ਗੀਤ ਮੁਹੰਮਦ ਰਫੀ ਨੇ ਜ਼ਰੂਰ ਗਾਇਆ ਸੀਗਾ ਹੈਨਾ ਤੇ ਆਵਾਜ਼ ਤੁਸੀਂ ਪਛਾਣਨੀ ਆ ਇਹ ਹੈਨਾ। ਲਓ ਤੁਹਾਨੂੰ ਮੁਹੰਮਦ ਰਫੀ ਦਾ ਹੀ ਗੀਤ ਆ ਮੈਨੂੰ ਨਹੀਂ ਪਤਾ ਗਾ ਕੌਣ ਰਿਹਾ ਮੁਹੰਮਦ ਰਫੀ ਗਾ ਰਿਹਾ ਕਿ ਕੋਈ ਹੋਰ ਗਾ ਰਿਹਾ ਪਰ ਉਹਦੀ ਯਾਦ ਦੇ ਵਿੱਚ ਗੀਤ ਸੁਣਾਉਣ ਲੱਗਿਆ ਜੀ ਅੱਜ ਆਪਾਂ
ਜਨਮ ਲੇਂਗੇ ਸੌ ਵਾਰ ਫਨਾ ਹੋਗੇ ਹੈ ਜਾਨ ਵਫਾ ਫਿਰ ਵੀ ਹਮ ਤੂੰ ਨਾ ਜੁਦਾ ਹੋਗੇ ਸੌ ਵਾਰ ਜਨਮ ਲੇਂਗੇ ਸੌ ਵਾਰ ਫਨਾ ਰਾਸ ਆਇਆ ਨਾ ਇਸ਼ਕ ਹੀ ਮੇਰੇ ਕੰਮ ਆਇਆ ਨਸੀਬ ਮੇ ਜਿਸ ਕੇ ਜੋ ਲਿਖਾ ਥਾ ਵੋ ਤੇਰੀ ਮਹਿਫਿਲ ਮੇ ਕੰਮ ਆਇਆ ਕਿਸੀ ਕੇ ਹਿੱਸੇ ਮੇ ਪਿਆਸ ਆਈ ਕਿਸੀ ਕੇ ਹਿੱਸੇ ਮੇ ਜਾਮ ਆਇਆ ਨਸੀਬ ਜਿਸ ਕੇ ਜੋ ਲਿਖਾ ਥਾ ਰਹਾ ਗਰਦਿਸ਼ੋ ਮੈਂ ਹਰ ਦਮ ਮੇਰੇ ਇਸ਼ਕ ਕਾ ਸਿਤਾਰਾ ਰਹਾ ਗਰਦਿਸ਼ੋ ਮੈਂ ਹਰ ਦਮ ਡਗਮਗਾਈ ਕਸ਼ਤੀ ਕਭੀ ਖੋ ਗਿਆ ਕਿਨਾਰਾ ਰਹਾ ਗਰਦਿਸ਼ੋ ਮੈਂ ਹਰ ਦਮ देते हैं उनको जो मिल के नहीं मिलते, हम ढूंढते हैं उनको जो मिल के नहीं मिलते, रूठे हैं न जाने क्यों मेहमान वो मेरे दिल के, मेहमान वो मेरे दिल के, क्या अपनी तमन्ना थी क्या सामने आया है दिल ने, दिल ने जिसे पाया था आंखों ने गवाया है, टूटे हुए ख्वाबों ने हमको ये सिखाया है, दिल ने जिसे पाया था आंखों ने गवाया है, टूटे हुए ख्वाबों ने।
गार्निशमेंट, पावर ऑफ सेल नोटिस, बैंक वालों पैसे दी मांग, उन्हें ही सानू कॉल करो, फिर तो अनु कोई नहीं कर सकेगा तंग, कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्ता, कॉल करो कैनेडा कंज्यूमर क्रेडिट असिस्टेंस 416-502-3100, कर्जे तो परेशान असी करांगे काम आसान, 416-502-3100।
पिज़्ज़ा डिपो आ रहा है डंडा स्ट्रीट वेस्ट पर और इस बार सेलिब्रेशन है ग्रैंड।
ग्रैंड ओपनिंग हो रही है सैटरडे 2 अगस्त को एट 4986 डंडा स्ट्रीट वेस्ट।
पहले 100 गेस्ट को मिलेगा पिज़्ज़ा बिल्कुल फ्री एंड मीडियम पिज़्ज़ा विद 2 टॉपिंग सिर्फ $5 में।
तो आ जाओ फैमिली और दोस्तों के साथ और सेलिब्रेट करो पिज़्ज़ा डिपो के नए स्टोर की ग्रैंड ओपनिंग।
स्वाद भी सेलिब्रेशन भी सिर्फ पिज़्ज़ा डिपो के साथ। सर्विंग अक्रॉस कनाडा। फॉर मोर इन्फॉर्मेशन विजिट pizzadepot.ca।
ओ बल्ले बल्ले भाई, ये तो कमाल करती, एड्डी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई, याद रखो एक ही नाम सर्व लो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सरल लो कंस्ट्रक्शन 410-841-0478 4168410478 सरव लो कंस्ट्रक्शन।
एक बार फिर निघा स्वागत जी तुहाडा अज दे नगारा प्रोग्राम दे विच। मैनू टैक्सट आ रहे जी, कहंदे जी किहदा गाया होया सी, दोस्तो तुसी दसो किहदा गाया। मैं नॉर्मली सोंग लाउंदा नहीं हुंदा अपने प्रोग्राम च, ते ए जी मेरे वीर सी, वड्डे वीर साडे इकबाल बराड़ जी, उन्हां दा गाया होया। ओ मुहम्मद रफी दी आवाज़ दे विच गाउंदे ने, ते उन्हां दा गाया होया गीत मैं तुहानू सुनाया सी, क्योंकि कल सी जिहड़ा दिन। ओहो आ लो जी, मैनू टैक्सट आ गया, क्या बात है, किसे ने 716-913-7979 ਤੋਂ ਅਮਰੀਕਾ ਦਾ ਨੰਬਰ ਹੈ, ਕਹਿੰਦੇ ਇਹ ਇਕਬਾਲ ਬਰਾੜ ਜੀ ਦੀ ਆਵਾਜ਼ ਹੈ ਜੀ। ਕਿਆ ਬਾਤ ਹੈ ਜੀ, ਪਛਾਣ ਲਈ ਜੀ ਆਵਾਜ਼ ਤੁਸੀਂ। ਧੰਨਵਾਦ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ, ਤੇ ਬਹੁਤ ਸੋਹਣਾ ਗਾਉਂਦੇ ਨੇ ਜੀ। ਸਾਡੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਭਰਾ ਨੇ ਜੀ ਇਹ ਇਕਬਾਲ ਬਰਾੜ ਜੀ, ਇੱਥੇ ਹੀ ਰਹਿੰਦੇ ਨੇ ਟੋਰਾਂਟੋ। ਸੰਗੀਤ ਦੇ ਖੇਤਰ ਚ ਜਾਂ ਜਿਹੜੇ ਲਿਖਾਰੀ ਨੇ ਉਹ ਤਕਰੀਬਨ ਉਹਨਾਂ ਨੂੰ ਸਾਰੇ ਜਾਣਦੇ ਹੀ ਨੇ, ਤੇ ਅੱਜ ਮੇਰੇ ਮਨ ਦੇ ਵਿੱਚ ਆਇਆ ਵੀ ਮੁਹੰਮਦ ਰਫੀ ਦਾ ਕੱਲ ਉਹ ਛੱਡ ਕੇ ਗਏ ਸੀ ਮੁਹੰਮਦ ਰਫੀ 45 ਸਾਲ ਪਹਿਲਾਂ। ਵੀ ਤੁਹਾਨੂੰ ਇਕਬਾਲ ਬਰਾੜ ਜੀ ਦਾ ਗੀਤ, ਸਾਡੇ ਵੀਰ ਜੀ ਦਾ ਗੀਤ ਆ ਤੁਹਾਨੂੰ ਸੁਣਾਉਂਦੇ ਹਾਂ। ਲਓ ਜੀ, ਆਪਣੇ ਕੋਲ ਕੁਛ ਮਿੰਟ ਹੈਗੇ ਨੇ, 3-4 ਮਿੰਟ, ਤੇ ਇਹ 3-4 ਮਿੰਟਾਂ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਪੰਜਾਬ ਦੇ ਵਿੱਚ। ਅਗੇਨ ਆਪਾਂ ਇੱਥੋਂ ਦੀਆਂ ਗੱਲਾਂ ਜ਼ਿਆਦਾ ਕਰਦੇ ਹੁੰਦੇ ਹਾਂ, ਪਰ ਕਿਉਂਕਿ ਸਾਡੇ ਜਿਹੜੇ NRI ਨੇ ਉਹ ਉਹਨਾਂ ਦੀਆਂ ਜ਼ਮੀਨਾਂ ਨੇ ਪੰਜਾਬ ਦੇ ਵਿੱਚ, ਤੇ ਕੱਲ ਵੀ ਆਪਾਂ ਇਸ ਮਸਲੇ ਤੇ ਗੱਲਬਾਤ ਕੀਤੀ ਸੀ। ਪੰਜਾਬ ਸਰਕਾਰ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਜੀ, ਇਸ ਦੇ ਤਹਿਤ ਜ਼ਮੀਨਾਂ ਜਿਹੜੀਆਂ ਉਹ ਐਕੁਆਇਰ ਕਰੂਗੀ ਸਰਕਾਰ, ਤੇ ਕਾਫੀ ਵੱਡੇ ਪੱਧਰ ਦੇ ਉੱਤੇ ਇਹ ਜ਼ਮੀਨਾਂ ਐਕੁਆਇਰ ਹੋਣਗੀਆਂ। ਸਮੱਸਿਆ ਇਹ ਨਹੀਂ ਹੈ ਕਿ ਜ਼ਮੀਨ ਦੇ ਪੈਸੇ ਤੁਹਾਨੂੰ ਵੱਧ ਦਿੱਤੇ ਜਾਣਗੇ ਘੱਟ ਦਿੱਤੇ ਜਾਣਗੇ, ਇਹ ਪ੍ਰੋਬਲਮ ਨਹੀਂ ਹੈਗੀ। ਠੀਕ ਆ, ਬਹੁਤ ਵੱਧ ਪੈਸੇ ਦਿੱਤੇ ਜਾਣਗੇ, ਪਰ ਜਿਹੜੇ ਕਿਸਾਨ ਆ ਉਹਨਾਂ ਨੂੰ ਖਦਸ਼ਾ ਇਸ ਗੱਲ ਦਾ, ਉਹਨਾਂ ਨੂੰ ਫਿਕਰ ਇਸ ਗੱਲ ਦਾ, ਉਹਨਾਂ ਨੂੰ ਚਿੰਤਾ ਇਸ ਗੱਲ ਦੀ ਆ ਵੀ ਜਦੋਂ ਜ਼ਮੀਨ ਉਹਨਾਂ ਦੇ ਕੋਲੋਂ ਚਲੀ ਗਈ ਉਹ ਕਰਨਗੇ ਕੀ। ਆਮ ਕਰਕੇ ਆਪਾਂ ਇੱਥੇ ਡਿਸਕਸ਼ਨ ਕਰਦੇ ਹੁੰਦੇ ਸੀ ਜਦੋਂ ਕਿਸਾਨੀ ਐਜੀਟੇਸ਼ਨ ਚੱਲੀ ਸੀ, ਵੀ ਦੇਸ਼ ਦੇ ਵਿੱਚ, ਉਸ ਦੇਸ਼ ਦੇ ਵਿੱਚ ਆਲਮੋਸਟ 80% ਲੋਕ ਨੇ, ਮੋਰ ਦੈਨ 80%, ਜਿਨ੍ਹਾਂ ਕੋਲ ਡੇਢ ਏਕੜ ਜ਼ਮੀਨ ਹੈਗੀ ਆ, ਡੇਢ ਏਕੜ ਤੋਂ ਵੱਧ ਜ਼ਮੀਨ ਨਹੀਂ ਹੈ ਜਿਨ੍ਹਾਂ ਕੋਲ, ਹੈ ਨਾ। ਤੇ ਇਹ ਲੈਂਡ ਪੂਲਿੰਗ ਦੇ ਵਿੱਚ ਜਿਨ੍ਹਾਂ ਦੇ ਕੋਲ 25-25, 30-30, 40-40 ਕਿੱਲੇ ਵੱਡੇ ਕਿਸਾਨ ਆ, ਉਹ ਵੀ ਪ੍ਰਭਾਵਿਤ ਹੋਣਗੇ। ਜਿਹੜਾ ਕਿਸਾਨ ਆ ਉਹਦੀ ਜ਼ਮੀਨ ਦੇ ਨਾਲ ਨਾ ਉਹਦੀ ਇਮੋਸ਼ਨਲ ਸਾਂਝ ਹੁੰਦੀ ਆ ਦੋਸਤੋ, ਤੇ ਜਿਹਨੇ ਕਿਸਾਨੀ ਦਾ ਜਿਹੜਾ ਕਿੱਤਾ ਉਹ ਪੀੜ੍ਹੀ ਦਰ ਪੀੜ੍ਹੀ ਕਰ ਰਿਹਾ, ਤੇ ਜਦੋਂ ਉਹ ਤੋਂ ਆਪਣਾ ਕਿੱਤਾ ਖੁਸਦਾ, ਹੈ ਨਾ, ਉਹ ਜਜ਼ਬਾਤੀ ਤੌਰ ਤੇ, ਇਮੋਸ਼ਨਲ ਤੌਰ ਤੇ ਆਪ ਨਹੀਂ ਟੁੱਟਦਾ, ਉਹਨੂੰ ਜ਼ਮੀਨ ਨਾਲ ਤੋੜਿਆ ਜਾਂਦਾ, ਤੇ ਨਾ ਬਹੁਤ ਵੱਡੀਆਂ ਪ੍ਰੋਬਲਮਸ ਆਉਂਦੀਆਂ ਨੇ। ਵੈਸੇ ਤਾਂ ਕਿਸੇ ਵੀ ਕਿੱਤੇ ਦੇ ਨਾਲੋਂ ਖਾਨਦਾਨੀ ਕਿੱਤਾ, ਜਿਹੜਾ ਇੱਕ ਤਾਂ ਬੰਦਾ ਕੋਈ ਆਪਣੀ ਇੱਛਾ ਮੁਤਾਬਕ ਹੋਰ ਕੋਈ ਕਿੱਤਾ ਅਪਣਾ ਲਏ, ਉਹ ਵੱਖਰੀ ਗੱਲ ਆ, ਪਰ ਇੱਕ ਕਿੱਤਾ ਜਿਹੜਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਤੇ ਜਿਹਦੇ ਵਿੱਚ ਕਿਸੇ ਨੂੰ ਮਹਾਰਤ ਆ, ਜਦੋਂ ਕਿੱਤਾ ਉਸ ਨੂੰ ਮਜਬੂਰ ਹੋ ਕੇ ਛੱਡਣਾ ਪੈਂਦਾ ਨਾ, ਉਹਦੇ ਤਨ ਤੇ ਮਨ ਤੇ ਕੀ ਬੀਤਦੀ ਹੈ ਉਹ ਹੀ ਜਾਣਦਾ। ਵੈਸੇ ਤਾਂ ਚਲੋ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਯੂਰਪ ਦੇ ਵਿੱਚ ਹੋਇਆ ਨਾ, ਤੇ ਬਹੁਤ ਸਾਰੇ ਲੋਕ ਸੀ ਜਿਹੜੇ ਹੱਥ ਦਾ ਕੰਮ ਕਰਦੇ ਸੀ, ਜਿਹਦੇ ਚ ਕੱਪੜਾ ਬਣਾਉਣ ਵਾਲੇ, ਚਮੜੇ ਦਾ ਕੰਮ ਕਰਨ ਵਾਲੇ, ਕੋਈ ਵੀ ਹੱਥ ਦਾ ਕੰਮ ਕਰਨ ਵਾਲਾ ਜਿਹੜਾ ਕਾਰੀਗਰ ਆ, ਜਦੋਂ ਉਹਨਾਂ ਦਾ ਕਿੱਤਾ ਛੁੱਟਿਆ ਨਾ, ਤੇ ਬਸ ਅਗੇਨ ਮੇਰੇ ਕੋਲ ਸ਼ਬਦ ਨਹੀਂ ਹੈ ਜੀ ਇਸ ਗੱਲ ਨੂੰ, ਇਸ ਗੱਲ ਦੀ ਵਿਆਖਿਆ ਕਰਨ ਵਾਲੇ ਵੀ ਕੀ ਕੁਛ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਮਨ ਤੇ ਤਨ ਤੇ ਬੀਤੀ, ਹੈਨਾ। ਪ੍ਰੋਡਕਸ਼ਨ ਦਾ ਜਿਹੜਾ ਸਿਸਟਮ ਚੇਂਜ ਹੋਇਆ, ਅਸੈਂਬਲੀ ਲਾਈਨ ਸ਼ੁਰੂ ਹੋਈਆਂ, ਉਹ ਚੀਜ਼ ਬਣਾਉਣੀ ਸ਼ੁਰੂ ਹੋਈ ਕਿ ਉਹ ਚੀਜ਼ ਦਾ ਬੰਦੇ ਨਾਲ ਸੰਬੰਧ ਹੀ ਟੁੱਟ ਗਿਆ, ਹੈਨਾ। ਜਦੋਂ ਤੁਸੀਂ ਪੈਦਾਵਾਰ ਬਾਰੇ ਪੜੋਗੇ ਨਾ, ਸਾਈਕੋਲੋਜੀਕਲ ਇਫੈਕਟਸ, ਬੰਦਾ ਜਿਹੜਾ ਬੰਦੇ ਦੇ ਅੰਦਰ ਜਿਹੜਾ ਪੋਟੈਂਸ਼ੀਅਲ ਹੁੰਦਾ, ਜਿਹੜੀ ਕਲਾ ਹੁੰਦੀ ਹੈ, ਜਿਹੜਾ ਉਹ ਆਪਣੀ ਰੂਹ ਨਾਲ ਕੰਮ ਕਰਦਾ ਨਾ ਇਨਸਾਨ, ਜਿਹੜਾ ਕੰਮ ਆਪਣੀ ਰੂਹ ਨਾਲ ਕਰਦਾ ਉਹਦੀ ਪ੍ਰੋਡਕਟੀਵਿਟੀ ਤੇ ਪੋਟੈਂਸ਼ੀਅਲ ਉਹਦੇ ਚ ਯੂਜ਼ ਹੁੰਦਾ, ਉਸਦਾ ਸੁਹੱਪਣ ਉਸ ਚੀਜ਼ ਦਾ, ਉਸਦੀ ਐਫੀਸ਼ੀਐਂਸੀ ਦੇਖਣ ਵਾਲੀ ਹੁੰਦੀ ਹੈ। ਜਿਹੜਾ ਕੰਮ ਬੰਦਾ ਬੱਧਾ ਰੁੱਧੀ ਕਰਦਾ ਘੰਟਿਆਂ ਦੀ ਖਾਤਰ, ਪੈਸੇ ਕਮਾਉਣ ਦੀ ਖਾਤਰ, ਹੈ ਨਾ, ਉਹ ਕੰਮ ਦੀ ਉਹ ਕੁਆਲਿਟੀ ਨਹੀਂ ਹੁੰਦੀ, ਹੈ ਨਾ। ਤੁਸੀਂ ਜਿਹੜੇ ਫਿਲੋਸਫਰ ਨੇ ਨਾ, ਉਹਨਾਂ ਦੀਆਂ ਗੱਲਾਂ ਤੁਸੀਂ ਕਿਤੇ ਪੜ੍ਹੇ ਹੋ ਇਸ ਬਾਰੇ, ਤੇ ਤੁਸੀਂ ਹੈਰਾਨ ਹੋ ਜਾਓਗੇ। ਖੈਰ, ਗੱਲ ਕਿਸਾਨੀ ਦੀ ਚੱਲ ਰਹੀ ਸੀ ਵੀ ਕਿਸਾਨੀ ਦਾ ਜਦੋਂ ਜ਼ਮੀਨ ਦੇ ਨਾਲੋਂ ਮੋਹ ਨਾ ਇਸ ਤਰੀਕੇ ਨਾਲ ਤੋੜਿਆ ਜਾਂਦਾ ਵੀ ਜਿਹੜੀ ਤੇਰੀ ਮਾਂ ਹੈ ਜ਼ਮੀਨ, ਇਹਦੇ ਨਾਲ ਤੈਨੂੰ ਤੋੜਤਾ, ਉਹਦੇ ਤੇ ਕੀ ਬੀਤੂਗੀ। ਗੱਲ ਇਹ ਹੈ, ਮੈਂ ਪੈਸਿਆਂ ਦੀ ਗੱਲ ਨਹੀਂ ਕਰ ਰਿਹਾ ਹਾਲ ਦੀ ਘੜੀ ਵੀ ਪੈਸੇ ਆ ਜਿਹੜੇ ਉਹਨਾਂ ਨੂੰ ਘੱਟ ਦਿੱਤੇ ਜਾਣਗੇ ਜਾਂ ਵੱਧ ਦਿੱਤੇ ਜਾਣਗੇ, ਇਸ ਕਰਕੇ ਬੇਸਿਕਲੀ ਇਹ ਜਿਹੜੀ ਧੱਕੇ ਦੇ ਨਾਲ, ਮਤਲਬ ਇਹ ਇੱਥੇ ਰੂਲਸ ਨੇ ਦੋਸਤੋ, ਇੱਥੇ ਦੇਖੋ, ਇੱਥੇ ਲੈਂਡ ਡਿਵੈਲਪਮੈਂਟ ਪਲਾਨਸ ਬਣੀਆਂ ਹੋਈਆਂ, ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੇ। ਇਹ ਨਹੀਂ ਤੁਸੀਂ ਹਰੇਕ ਜ਼ਮੀਨ ਦੇ ਉੱਤੇ ਤੁਸੀਂ ਇੰਡਸਟਰੀ ਲਾ ਦਿਓ, ਹਨਾ। ਹੁਣ ਪੰਜਾਬ ਦੇ ਕੋਲ ਜ਼ਮੀਨ ਵੈਸੇ ਹੀ ਥੋੜੀ ਆ, ਉੱਥੇ ਪਲਾਟ ਕੱਟ ਦਿਓ, ਉੱਥੇ ਇੰਡਸਟਰੀ ਲਾਈ ਜਾਓ, ਇੰਡਸਟਰੀ ਵੀ ਉਹ ਜਿਹਦਾ ਕੱਚਾ ਮਾਲ ਬਾਹਰੋਂ ਆਉਣਾ, ਹਨਾ। ਇਹਦੇ ਬਹੁਤ ਸਾਰੇ ਆਫਟਰ ਇਫੈਕਟ ਹੋਣਗੇ। ਖੈਰ ਜੀ, ਮੇਰਾ ਸਮਾਂ ਹੁਣ ਸਮਾਪਤ ਹੋ ਗਿਆ ਤੇ ਪੂਰੇ 2:57 ਹੋ ਗਏ ਨੇ। ਬਾਕੀ ਆਪਾਂ ਗੱਲਾਂ ਜਿਹੜੀਆਂ ਉਹ ਹੁਣ ਫਿਰ ਸੋਮਵਾਰ ਨੂੰ ਕਰਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਲਓ ਵੀਕਐਂਡ ਦੇ ਨਜ਼ਾਰੇ, ਸੋਮਵਾਰ ਨੂੰ ਮਿਲਦੇ ਹਾਂ। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171.
Hey Toronto, get ready for fire summer events.
Saturday, August 2nd from 12 to 8 p.m., I'm talking about the Muslim Heritage Festival, taking place in Scarborough at Albert Campbell Square, right by your favorite mall, STC. We've got something for everyone. Culture, live nasheeds and folk dancers. Feeling a little artsy? Henna and calligraphy workshops where it's at. Delicious food from across the world? Heck yeah! Your mouth's gonna water. And did I mention free parking? So, bring your fam. Your fam fam. Heck, bring your grandma. This one's for everybody. Looking to be a sponsor? We got you. With premium boots and a pro setup, you'll have thousands of eyes on your brand. Interested? Let's connect. Call 647-425-8881. That's Saturday, August